सतनाम श्री वाहे गुरु साहिब जी सूरत महला पंजवान गुण गावे है पूरन अभिलाषी काम क्रोध दुख जारे महा दुखन अगन को सागर साधु संग उदार गुण गावे है पूरन अभिलाषी काम क्रोध दुख जारे महा दुख न अगन को सागर साधु संग उदार पूरा दूर मिटे परम अंधेरा पग प्रेम भगत प्रभ मेरा रहाओ हर हर नाम निधान रस पिया मन तन रहे लगाई जत तत पूर रहे परमेश्वर कत आवा कत जाए जत तत संयम ज्ञान तत देता जिस मन वसा गोपाला नाम रतन जिन गुरमुख पाया ताकी पूरन कल्ला कल कलेश मिटे दुख सगले काटी जम की पासा कहो नानक प्रभ कृपा धारी मन तन भेद दस कल कलेश मिले दुख सगले काटी जम की फासा कहो नानक प्रभ कृपा धारी मन तन भेद दस
ਸਾਹਿਬ ਪੀਰਾਨ ਪੀਰ ਪੀਰਾਨ ਮੀਰ ਵਾਲੀ ਉੱਤੇ ਲਾਲੀ ਸਰਵ ਰੋਕਾ ਮੌਤ ਦਸਾਂ ਹੀ ਪਾਤਸ਼ਾਹੀ ਦੀ ਆਤਮਕ ਜੋਤ ਧੰਨ ਧੰਨੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹਨ ਆਸ਼ਾ ਦੀਵਾਰ ਦੇ ਕੀਰਤਨ ਆਪ ਸੰਤਾਂ ਨੇ ਸਰਵਣ ਕੀਤੇ ਹਨ ਇਹ ਜੋ ਦਿਨ ਚੱਲ ਰਹੇ ਹਨ ਇੱਕ ਹਫ਼ਤੇ ਦੇ ਵਿੱਚ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਥ ਦੀ ਖਾਤਰ ਇਸ ਮਨੁੱਖਤਾ ਦੀ ਫੁਲਵਾੜੀ ਨੂੰ ਖੜਾਉਣ ਦੀ ਖਾਤਰ ਆਪਣੇ ਪੁੱਤਰਾਂ ਦੀ ਕੁਰਬਾਨੀ ਦਿੱਤੀ ਹੈ ਪਿਆਰਾ ਸਿੰਘ ਪਦਮ ਲਿਖਦੇ ਨੇ ਹੱਸ ਹੱਸ ਜਾਨਾਂ ਦੋਵੇਂ ਚੱਲੇ ਜੋੜੀ ਇਸ ਪਾਸੇ ਜੋੜੀ ਇਸ ਪਾਸੇ ਇਸ ਵੇਲੇ ਸਰਕਾਰ ਨੂੰ ਖਿੱਚ ਹੈ ਸੀ ਥੋੜ੍ਹੀ ਇਸ ਪਾਸੇ ਥੋੜ੍ਹੀ ਉਸ ਪਾਸੇ ਇਹ ਨਹੀਂ ਕੋਈ ਆਖ ਸਕਦਾ ਜੋੜੀ ਇਸ ਪਾਸੇ ਥੋੜ੍ਹੀ ਉਸ ਪਾਸੇ ਚਾਰੇ ਲਾਲ ਦਸ਼ਲੇਸ਼ ਜੀ ਨੂੰ ਯਾਰ ਦਿੱਤੇ ਥੋੜ੍ਹੀ ਇਸ ਪਾਸੇ ਜੋੜੀ ਇਸ ਪਾਸੇ ਸਰਬੰਸ ਦਾਨੀ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰ ਨੂੰ ਸਤਿਗੁਰੂ ਜੀ ਨੇ ਸਿੰਘਾਂ ਦੇ ਕਹਿਣ ਤੇ ਚਮਕੌਰ ਦੀ ਗੜੀ ਛੱਡੀ ਆੜੀ ਮਾਰ ਕੇ ਸਤਿਗੁਰੂ ਜੀ ਬਾਹਰ ਆਏ, ਜਿਹੜਾ ਵੀ ਮਸ਼ਾਲ ਚ ਅੱਗੇ ਆਇਆ, ਜਿਨ੍ਹਾਂ ਦੇ ਕੰਨੀ ਆਵਾਜ਼ ਪਈ ਹਿੰਦ ਪੀਰ ਮੇਹਰ ਅਵਧ, ਉਹਨੂੰ ਸਤਿਗੁਰੂ ਜੀ ਨੇ ਪੀਰ ਦੇ ਨਾਲ ਪਰੇ ਦਿੱਤਾ। ਅਨੇਕਾਂ ਵੈਰੀਆਂ ਨੂੰ ਪੀਰ ਦੇ ਨਾਲ ਪਰੰਦਿਆਂ ਹੋਇਆਂ ਸਤਿਗੁਰੂ ਜੀ ਮਾਛੀਵਾੜੇ ਦੇ ਜੰਗਲਾਂ ਤੋਂ ਪਹੁੰਚੇ ਹਨ। ਸਾਧ ਸੰਗਤ ਏਕ ਬੁੱਤੀ ਜੰਗ, ਜਿਹਦਾ ਜ਼ਿਕਰ ਗੁਰੂ ਕਲਗੀਧਰ ਸਾਹਿਬ ਜੀ ਨੇ ਆਪ ਜਫਰਨਾਮੇ ਵਿੱਚ ਕੀਤਾ ਸੀ। ਗੁਰਸ਼ਨ ਵਿੱਚ ਕਾਰੇ ਕੁਮਦ ਚਿਹਲ ਮਾਰ, ਕਹਿ ਬਹਿ ਲੱਖ ਬਰਾਇਦ ਬਰੇ ਦੇ ਖਬਰ, ਇੱਕ ਪਾਸੇ 40 ਮਨੁੱਖ ਹੋਣ ਤੇ ਦੂਜੇ ਪਾਸੇ ਉਹਨਾਂ ਨੂੰ ਫੜਨ ਵਾਸਤੇ 10 ਲੱਖ ਫੌਜ ਆ ਗਏ। ਇਹ 10 ਲੱਖ ਜਿਹੜੀ ਫੌਜ ਸੀ ਦਿੱਲੀ ਬਾਦਸ਼ਾਹ ਵੱਲੋਂ ਭੇਜੀ ਗਈ, ਪਰ ਬਾਕੀ ਜਿਹੜੀ 22 ਧਾਰ ਪਹਾੜੀ ਰਾਜਿਆਂ ਦੀ ਫੌਜ, ਗੁਜਰਾਂ ਰੰਗੜਾਂ ਦੀ, ਸੂਬਾ ਸਰਹੰਦ, ਸੂਬਾ ਮਲੇਰਕੋਟਲਾ ਤੇ ਅਨੰਦਪੁਰ ਤੋਂ ਪਿੱਛੇ ਚੱਲੇ ਸਨ, ਇਹਨਾਂ ਦੀ ਗਿਣਤੀ ਵੱਖਰੀ ਹੈ। ਪਰ ਏਡੇ ਵੱਡੇ ਘੇਰੇ ਨੂੰ ਤੋੜ ਕੇ ਨਿਕਲਣਾ ਅਤੇ ਮਾਛੀਵਾੜੇ ਪਹੁੰਚਣਾ, ਇਹ ਜੰਗ ਸਤਿਗੁਰੂ ਜੀ ਨੇ ਜਿੱਤੀ ਹੈ। ਤਾਂ ਉਹ ਸੂਬਾ ਸਰਹੰਦ ਵਜੀਦ ਖਾਨ ਰੋਇਆ ਸੀ ਜਦੋਂ ਭਾਈ ਸੰਗਤ ਸਿੰਘ ਜੀ ਦਾ ਸਿਰ ਕੱਟ ਦਿੱਤਾ, ਦਿੱਲੀ ਭੇਜਿਆ, ਪਰ ਬਾਅਦ ਵਿੱਚ ਪਤਾ ਲੱਗਾ ਕਿ ਇਹ ਸਿਰ ਸੀਸ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਹੀਂ ਹੈ। ਇਸ ਗੱਲ ਦਾ ਵਜੀਦ ਖਾਨ ਨੂੰ ਬੜਾ ਪਛਤਾਵਾ ਸੀ। ਇੱਧਰ ਧੰਨ ਗੁਰੂ ਕਲਗੀਧਰ ਸਾਹਿਬ ਮਹਾਰਾਜ ਮਾਛੀਵਾੜੇ ਦੇ ਜੰਗਲਾਂ 'ਚ ਪਹੁੰਚਦੇ ਨੇ ਤੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਪ੍ਰੇਮ ਦੇ ਵਿੱਚ ਭਿੱਜ ਕੇ ਇਹ ਗੀਤ ਗਾਇਆ, ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਕੁੱਦ ਦਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣ, ਭਾਵੇਂ ਆਪਣੇ ਪੁੱਤਰਾਂ ਦਾ ਕੰਨ ਬੇਰਾ ਬੇਰਾ ਕਰਵਾ ਦਿੱਤਾ, ਪੁਰਜਾ ਪੁਰਜਾ ਕਟਵਾਇਆ, ਪਰ ਫਿਰ ਵੀ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਕਿ ਮੈਂ ਆਪਣੇ ਪਿਆਰੇ ਮਿੱਤਰ ਨੂੰ ਇੱਕ ਪ੍ਰੇਮ ਦਾ ਸੁਨੇਹਾ ਦੇਣਾ ਹੈ ਕਿ ਤੇਰੀ ਯਾਦ ਤੋਂ ਬਿਨਾਂ ਰਜਾਈਆਂ ਦਾ ਜਿਹੜਾ ਨਿੱਗ ਹੈ ਇਹ ਵੱਡਾ ਰੋਗ ਹੈ। ਸੂਲ ਸੁਰਾਹੀ ਖੰਜਰ ਪਿਆਲਾ ਵਿੰਗ ਕਸਾਈਆਂ ਦਾ ਸਹਿਣਾ, ਸੁਰਾਹੀਆਂ ਦੇ ਵਿੱਚ ਪੀਣਾ ਇਹ ਕਸਾਈਆਂ ਦਾ ਵਿੰਗ ਸਹਿਣਾ ਹੈ। ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਠ ਖੇੜਿਆਂ ਦਾ ਰਹਿਣਾ, ਮੇਰੇ ਪਿਆਰੇ ਦਾ ਦਿੱਤਾ ਹੋਇਆ ਭੁੰਜੇ ਸੋਨਾ ਵੀ ਮੈਨੂੰ ਨਸੀਬ ਹੈ, ਪਰ ਮਹੱਲਾਂ ਦੇ ਵਿੱਚ ਰਹਿਣਾ ਉਸ ਦੀ ਯਾਦ ਤੋਂ ਦੂਰ ਹੋ ਕੇ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਪੱਠ ਵਿੱਚ ਛੱਡਣਾ। ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰਾਨਾ ਹੀ ਕੀਤਾ। ਸਤਿਗੁਰੂ ਪਿੰਡ ਦਾ ਸਰਾਣਾ ਲੈ ਕੇ ਇੱਥੇ ਬਰਾਜੇ ਨੇ ਜਿੱਥੇ ਗੁਰਦੁਆਰਾ ਚਰਨ ਕਮਲ ਸਾਹਿਬ ਹੈ। ਭਾਈ ਦਇਆ ਸਿੰਘ, ਧਰਮ ਸਿੰਘ ਤੇ ਮਾਨ ਸਿੰਘ, ਇਹ ਤਿੰਨੇ ਸਿੰਘ ਤਾਰਿਆਂ ਦੀ ਸਿਹਤ ਤੇ ਦੇਖਦਿਆਂ ਹੋਇਆਂ ਮਾਛੀਵਾੜੇ ਪਹੁੰਚ ਜਾਂਦੇ ਨੇ। ਸਾਧ ਸੰਗਤ ਤੇ ਅਦੁੱਤੀ ਇਸ ਕਰਕੇ ਹੈ ਕਿ ਇਸ ਜੰਗ ਦੇ ਵਿੱਚ ਸਤਿਗੁਰੂ ਜੀ ਨੇ ਆਪਣੇ ਲਾਲ ਤਾਂ ਸ਼ਹੀਦ ਕਰਵਾ ਲਏ, ਪਰ ਜਿਹੜੇ ਪੁੱਤਰਾਂ ਨਾਲੋਂ ਪਿਆਰੇ ਸਿੰਘ ਸਨ ਉਹਨਾਂ ਨੂੰ ਬਚਾਇਆ। ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ, ਭਾਈ ਮਾਨ ਸਿੰਘ ਨੇ ਦੂਰੋਂ ਜੰਗਲ ਦੇ ਵਿੱਚੋਂ ਇੱਕ ਚਮਕ ਦੇਖੀ, ਉਹ ਚਮਕ ਕਾਹਦੀ ਸੀ? ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਦੇ ਅੰਗੂਠੇ ਦੇ ਵਿੱਚ ਦੇਸ਼ ਪ੍ਰਾਣ ਹੈ ਜਿਹਦੇ ਨਾਲ ਸਤਿਗੁਰੂ ਜੀ ਤੀਰ ਖਿੱਚਦੇ ਸਨ, ਉਸ ਦੇਸ਼ ਪ੍ਰਾਣ ਦੇ ਉੱਪਰ ਹੀਰਾ ਲੱਗਾ ਸੀ ਤੇ ਹੀਰੇ ਦੇ ਕੰਨ ਚਮਕੇ ਨੇ। ਭਾਈ ਮਾਨ ਸਿੰਘ ਨੇ ਦੂਰੋਂ ਦੇਖਿਆ ਤੇ ਸਿੰਘਾਂ ਨੂੰ ਕਿਹਾ ਕਿ ਕੋਈ ਚਮਕ ਦਿਸ ਰਹੀ ਹੈ, ਉੱਥੇ ਕੋਈ ਹੈ? ਜਦੋਂ ਚੱਲ ਕੇ ਪਹੁੰਚੇ ਨੇ ਤੇ ਕੀ ਦੇਖਿਆ? ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਦੇ ਗੌਰ ਤੇਗ ਦੇ ਧਨੀ ਸਤਿਗੁਰੂ, ਜਿਹੜੇ ਮਹੱਲਾ ਦੇ ਵਿੱਚ ਨਿਵਾਸ ਰੱਖਦੇ, ਜਿਹੜੇ ਸੋਹਣੇ ਮਖਮਲਾਂ ਦੇ ਆਸਣ ਤੇ ਸਤਿਗੁਰੂ ਜੀ ਬਿਰਾਜਦੇ ਸਨ, ਅੱਜ ਸਾਡੀ ਖਾਤਰ, ਪੰਥ ਦੀ ਖਾਤਰ ਸਤਿਗੁਰੂ ਕਲਗੀਧਰ ਮਹਾਰਾਜ ਕੰਡਿਆਂ ਦੀ ਸੇਜਾ ਤੇ ਪਏ। ਥੱਲੇ ਕੋਈ ਆਸਣ ਨਹੀਂ, ਉੱਪਰ ਕੋਈ ਤਾਨਣ ਵਾਸਤੇ ਬਿਸਤਰਾ ਨਹੀਂ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਵੀ ਪਿਆਰੇ ਦੀ ਯਾਦ ਵਿੱਚ ਜੁੜੇ ਹੋਏ। ਸਤਿਗੁਰੂ ਜਾਗਤਾ ਹੈ ਦੇ ਜਦੋਂ ਕੋਲ ਚੱਲ ਕੇ ਆਏ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਸ ਵੇਲੇ ਭਾਈ ਮਾਨ ਸਿੰਘ ਨੇ ਇਸ਼ਾਰਾ ਕੀਤਾ ਕਿ ਬਹੁਤ ਸਮਾਂ ਹੋ ਗਿਆ ਸਤਿਗੁਰੂ ਜੀ ਨੂੰ ਆਰਾਮ ਕੀਤਿਆਂ ਨੂੰ ਆਪਾਂ ਨਾ ਉਠਾਈਏ, ਕਿਉਂਕਿ ਸ਼ੇਰ ਤੋਂ ਕਿਲ੍ਹਾ ਛੱਡਿਆ ਸੀ, ਸੱਤ ਕੋ ਦਾ ਅੰਮ੍ਰਿਤ ਵੇਲ ਆਸਾ ਦੀ ਵਾਰ ਦਾ ਕੀਰਤਨ, ਸਰਸਾ ਨਦੀ ਦਾ ਕੰਢਾ, ਸੱਤ ਕੋ ਸਾਰਾ ਦਿਨ ਚੱਲੇ ਤੇ ਸੱਤ ਕੋ ਦੀ ਰਾਤ ਗੜੀ ਚਮਕੌਰ ਵਿੱਚ ਪ੍ਰਵੇਸ਼ ਕਰਦੇ, 8 ਕੋ ਦਾ ਸਾਰਾ ਦਿਨ ਜੰਗ ਕੀਤਾ ਤੇ 8 ਕੋ ਦੀ ਰਾਤ ਸਤਿਗੁਰੂ ਜੀ ਨੇ ਗੜੀ ਛੱਡੀ ਤੇ ਫਿਰ ਮਹਾਰਾਜ ਚੱਲ ਕੇ ਮਾਛੀਵਾੜੇ ਦੇ ਜੰਗਲਾਂ ਚ ਪਹੁੰਚੇ ਨੇ। भाई मान सिंह ने इशारा कर दिता कि आप उठाइए ना, पर जब सतगुरु जी का स्वरूप देखिया ना, महाराज जी के चरणा में सिख आके नतमस्तक होंदा है ते सतगुरु जी के चरण जेड़े सन उन्होंने जख्म देखे, महाराज जी के लत्तां दे विच जेड़े पिनियां दे विच जख्म सन लहू प्या सिंदा है, सतगुरां दे चरणां दे विच छाले सन, भाई मान सिंह को रहा ना गया। भाई मान सिंह इन्हें रात सन के कदे अखा नहीं सी गलियां हुई, अब सतगुरु कलगीधर महाराज का स्वरूप इस तरह का देख के भाई मान सिंह के नेत्र भरे आए, नेत्रां चो मोती डल के सतगुरां दे चरणां ते पए। इधर गुरु गोबिंद सिंह महाराज जिन्हां दे बचन हन शस्त्रहीन कबो हुनै होई रह पवान गुर का सिंह सुन, सतगुरु जी शस्त्रां दे नाल बहुत प्यार करदे ने। महाराज जी ने उस वक्त अपना जिहड़ा हथ सी तलवार दे मुठे ते सी, महाराज ने तलवार नूं म्यान चो बाहर कढ लिया, पर देखिया ते सतगुरु जी ने कि तां अपने हन, महाराज के चरणों पर मत्था टेकिया, सतगुरु जी ने उन्होंने गलवकड़ी दे विच लिया। महाराज ने कहा मान सिंह असीं जल छकना है, नेड़े उत्थे खूह सी, उस खूह दे उत्ते लजाण वास्ते भाई संतोख सिंह जी का लिखिया प्रसंग पढ़दे हां कि भावें समर्थ गुरु है शरीर में कोई थकावट नहीं, पर फिर भी शरीर का एक अपना धर्म है। जिस तरह गुरु अर्जन देव साहब महाराज जी का जदों शरीर तवी ते बैठ के जोड़ा चम से वह सड़ गया से ना, तो महाराज जी ने फिर अपने सिखा दे मोढ़िया के उत्ते हाथ रख के सतगुरु अगे चले सन, इस तरह महाराज ने अपने सिखा दे मोढ़िया ते हाथ रखिया क्योंकि पैरों में बहुते जख्म सन, वह खूह ते लै आए। भाई दया सिंह जी ने अपने हथां दे नाल सतगुरु जी के मुख दे विच जल पाया, फिर सतगुरु जी ने इत्थे इशनान किया, तो जदों सतगुरु जी का कुशहरा बदलिया तो भाई संतोख सिंह लिखते हैं कि महाराज के गोडिया ते इना जख्म सी कि वह कुशहरे का पहुंचा भाई मान सिंह देखते हैं कि मास विच फसिया होया सी। उस वेले जिहड़ा गुलाबे ते पंजाबे का बाग सी ते एक नौकर उन्हां दा उत्थे खड़ा, उन्हें झट जाके गुलाबे ते पंजाबे नूं दस्या ये गुरु के मसंद सन गुरु घर दे, उन्होंने दसिया कि जिस तरह तुसीं गुरु बारे दसदे हो उस तरह का कोई हुलिया लगता है, पर हालत उन्हां दी मैं देख के आया, पैरां विच लत्तां विच जख्म हन, जिहड़ा उन्हां दा जामा वह लीरो लीर होया पिया है, छेती नाल गुलाबा ते पंजाबा चल के आए तो देखिया तां सतगुरु गुरु गोबिंद सिंह महाराज हन, चरणा ते मत्था टेकिया, छेती नाल बेनती की सतगुरु तेरे दिते साडे कोल महल हन, कृपा करो ना महलां दे विच चरण पा। तुरन लग्या सतगुरां ने कहा महाराज कहिंदे औखे समय मर्दां ते ही आउंदे ने, अडोल रहो ते फिर सानू खड़े। कहिण लगे महाराज तू कृपा कर साडे ते ते आप ही साडे घर नूं भाग ला दे। सतगुरु इन्हां दी बेनती मन के इन्हां दे घर पहुंचदे ने। जदों रात का वेला होया तो सतगुरां ने कहा गुलाबिया तैनू पता असीं इत्थे क्यों आए हां, कहण लगा महाराज दसो तो सतगुरु कहिंदे इत्थे इक माई है निहाले दी, उहदा नाम है गुरदई, उहदे नेत्रां दी रोशनी बहुत घट गई, उहदे कोलों चलिया नहीं जांदा, बहुत बिरध है, डंगोरी दे नाल चलदी है, पर उहने सूत कत्त के बस्त्र तैयार कीता है ते दिन रात सानू उडीकदी है, उहदा बस्त्र लैण वास्ते असीं इत्थे आए हां। उस वेले गुलाबा गया ते आवाज दित्ती भाई निहाले नूं, क्या कि माई तेरी, कहण लगा वह तो सौंधी कोई नहीं, वह तो गुरु गुरु जपती है, हाथ में बस्त्र फड़ के बैठी रही है। उन्हें फिर सुनिया दिता कहिंदा कि सतगुरु समर्थ आ गए हैं। गुलाबे निहाले ने अपनी माता नूं दस्या गुरदई नूं, खुशी की हद ना रही, वह बस्त्र हाथ में लिया तो तुर पई डंगोरी के नाल। गुरु गोबिंद सिंह महाराज के दर्शन किए नेत्रां दे नाल महाराज ने वह दृष्टि दिती, बस्त्र भेट किया, चरणा ते सिर रखिया, ते शरीर जिहड़ा सी उह छड्ड दित्ता, मेरी यह जीवन यात्रा सफली हो गई। सतगुरु जी ने माता गुरदई का हथी संस्कार किया, बस्त्र से सतगुरु जी ने जिहड़ा रंगवाया ते अपने तन ते धार के उच्चा पीर बन के सतगुरु इत्थों चले सन। साध संगत समा बीतिया तो गुलाबा ते पंजाबा जिहड़ा सेवक सी वह डोल गया, महाराज के पास आए, थाल दे विच मोरां कुछ खजाने रखे सन, भेट करन लगे ते सतगुरु जान गए। महाराज कहिंदे असीं तां तुहानूं पहलां ही कहा सी कि सिदक कायम रखियो, पर करन की हकूमत वालों एक ढोरा दिता जा रहा है कि जिसने भी गुरु गोबिंद सिंह साहब को घरे रखिया साथ दिता तो वह परिवार कोल्हू पीट दिता जाएगा। उस वेले भाई दया सिंह धर्म सिंह मान सिंह देख रहे हैं पर चुप ने कि सतगुरु तेरे दर्शन करने वास्ते तो लोग कतारा बन के आते हैं पर अज कैसा समा देख रहे हैं जेडे बाणी विच बचन पढ़ते हैं गली सो सज्जन वी एक टुटेंदी ना लहा औखा समा आवे तो अपने भी जेड़े ने साफ छड़ के पिछे हो जाते पर कौन सन भाई दया सिंह धर्म सिंह मान सिंह निकल तो वह भी सकते सन पर जिहड़ा बचन आप गुरु रामदास साहब का पढ़ते हैं ना झखड़ झागी मीह वरसै पीवर देखण जाई समुद्र सागर हो गया बोखारा गुरस खलंग गुर पै जाए गुरु पै जाए जो प्राणी जल बिन है मरता क्यों सिख गुर बिन मर जाई तन मन काट काट सब अरती अग्नि आप जलाई। ये सन कि जेडे भाई दया सिंह धर्म सिंह मान सिंह जिन्हों ने गुरु का साथ नहीं छड़े हुण नेड़े ही घर से गनी खां ते नबी खां दा वह घरे पहुंचते ने जदों आके पानी पीन लगे तो उन्होंने धी ने दसिया कहिंदी अब्बू सुनिया कि जिन्हां दे सतगुरां दे तुसीं गुण गाउंदे सी जिन्हां दे लालां दीआं गल्लां सुणाउंदे सी क्योंकि घोड़ियां दे व्यापारी सन व्यापार करन वास्ते घोड़े देण वास्ते आनंदपुर जांदे हुंदे सी उन्हां सतगुरां ने आनंदपुर छड्डिया चमकौर दी गड़ी विच उन्हां दे साहिबजादे शहीद हो गए ने ते सतगुरु गुरु गोबिंद सिंह महाराज गड़ी चों बाहर आ गए ने ते हुकूमत वल्लों ढंडोरा दित्ता जा रहा कि किसी ने भी उन्होंने पनाह दिती रखिया तो उन्होंने परिवार समेत मारिया जाएगा गले विचों पानी नहीं उतरिया गनी खां नबी खां दे छेती नाल चले पता सी गुलाबा ते पंजाबा गुरु के मसंद ने इन्हां कोल चल के आए ते आवाज दिती कहन लगे गुलाबिया उन्हें वेखिया कौन गनी खां नाल उहदा भरा नबी खां कहन लगे गुरु बारे सुनिया इस तरह होया है पता है कि गुरु कित्थे आउणगे उन्हां दा अगों जवाब सी कहन लगे असी तां मुसीबत गल पा ली। ये शब्द इन्हां ने वरते गनी खां नबी खां ने पुछा होया कि कहिंदे गुरु नूं फड़न वास्ते फौजां घूम रहियां ने ते गुरु साडे घरे ने ते हुण वड्डी मुसीबत साडे गल पई है कि जे पता लग गया तो परिवार समेत मारे जावां। तो गनी खां कहिंदा की कह रहे हैं छेती नाल गुरु दे पास गए चरणां ते सिर रखिया अखां भर लईआं हथ जोड़ बेनती कर लगे सतगुरु किडे भागां वाले सन जिन्हां ने तेरे सामने शहादतां दा जाम पीता अज कृपा कर सानू शहीदी तां नहीं मिली पर तू सानू अपनी सेवा बख्श। सतगुरु जी ने फिर बचन दोहराया महाराज कहिंदे असी इन्हां नूं भी कहा सी कि सिदक किसे विरले दा कायम रह जांदा है इन्हां ने भी बेनती की सी घरे चलो पर गनी खां नबी खां कहिंदे महाराज जो कुछ दिता है साडा वो तेरा है हुण जिन्ना चिर साडे सुवास चलते ने ना अगे खलोवांगे डटांगे जंग करांगे पर वैरी नूं तेरे तक नहीं पहुंचण दवांगे। बेनती करके महाराज नूं घरे लै आए कुछ समा सतगुरु गनी खां नबी खां कोल ठहर दे इत्थों फिर सतगुरु जी ने वस्त्र रंगवाया उत्थे दे पीर बने ते महाराज जी का जिहड़ा पलंगा सी गनी खां नबी खां भाई मान सिंह ते भाई धर्म सिंह जी ने चुकिया मोढ़िया ते भाई दया सिंह जी मोरां दे खंभां दा चौर करदे ने उच दा पीर बन के सतगुरु जी हेरां आलमगीर पहुंचदे हन। इत्थे फिर उह नगाईआ सतगुरु जी नूं घोड़ा भेट करदा है इत्थों फिर सतगुरु गनी खां नबी खां नूं विदायगी देंदे चित तां नहीं सी करदा कहण लगे महाराज तेरे बिना घर सुंझा लगना है पर गुरु का हुक्म मन्निया तोरां लग्गिया सतगुरां ने इन्हां नूं हुक्मनामा लिख के दिता जिहड़ा अज भी उह हुक्मनामा माछी बारे पिया। महाराज जी ने लिखिया कि तुसीं मेरे नीक पुत्तर हो क्योंकि हाथ नाल लिख के दिता ना सतगुरु जी ने तुसीं मेरे काम आए हो। तो अगला बचन सतगुरां ने लिखिया कि जिहड़ा इन्हां की खिदमत करेगा उस उपर साडी खुशी होग उस उपर साडी मेहर होग उस उपर साडा हथ होग। यह महाराज जी ने तीन बख्शिशां गनी खां नबी खां नूं दे के नवाजिया उस उत्ते साडी खुशी होवेगी मेहर होवेगी उस उपर साडा हथ होग। इन्हां ने हुक्मनामा लिया सिर मथे ते लाया सारे राह कदे खोल लिया करन पढ़ लिया करन खुश होण अगे तुर पैण घरे पहुंच गए। इन्हां दी इक छोटी धी है घर वो पुछदी है कहिंदी अब्बू सतगुरु कित्थे ने ਤੇ ਇਹਨਾਂ ਨੇ ਦੱਸਿਆ ਕਿ ਸਤਿਗੁਰੂ ਹੁਣ ਅੱਗੇ ਗਏ ਨੇ, ਚਲੇ ਗਏ। ਕਹਿਣ ਲੱਗੀ ਤੁਹਾਨੂੰ ਕੁਝ ਦੇ ਕੇ ਗਏ। ਇਹਨਾਂ ਨੇ ਹੁਕਮਨਾਮਾ ਖੋਲਿਆ, ਪੜ੍ਹ ਕੇ ਸੁਣਾਇਆ। ਕਹਿਣ ਲੱਗੇ ਗੁਰੂ ਨੇ ਸਾਨੂੰ ਆਪਣਾ ਪੁੱਤ ਬਣਾ ਲਿਆ। ਉਸ ਵੇਲੇ ਉਹ ਧੀ ਕਹਿਣ ਲੱਗੀ, ਅੱਬੂ ਜੇ ਤੁਸੀਂ ਪੁੱਤ ਹੋ ਤੇ ਮੈਂ ਕੀ ਲੱਗੀ। ਕਹਿਣ ਲੱਗੇ ਤੂੰ ਗੁਰੂ ਦੀ ਪੋਤੀ ਲੱਗੀ। ਕਹਿਣ ਲੱਗੀ ਕਿ ਅੱਬੂ ਗੁਰੂ ਦੀਆਂ ਹੋਰ ਪੋਤੀਆਂ ਕਿੰਨੀਆਂ ਨੇ। ਕਹਿਣ ਲੱਗੇ ਗੁਰੂ ਦੇ ਪੁੱਤਰ ਤਾਂ ਬਹੁਤ ਨੇ, ਕਿਉਂਕਿ ਜਿਹੜਾ ਗੁਰੂ ਦੀ ਸ਼ਰਨ ਆਇਆ ਗੁਰੂ ਨੇ ਆਪਣਾ ਪੁੱਤ ਬਣਾਇਆ, ਪਰ ਗੁਰੂ ਦੀ ਪੋਤੀ ਤੂੰ ਹੀ ਹੈ। ਫਿਰ ਗਾ ਉੱਠੀ, ਮੈਂ ਪੋਤੀ ਮੈਂ ਪੋਤੀ ਮੈਂ ਆਬਦਾਰ ਮੋਤੀ, ਮੈਂ ਪੋਤੀ ਮੈਂ ਪੋਤੀ ਮੈਂ ਆਬਦਾਰ ਮੋਤੀ। ਸਤਿਗੁਰੂ ਕਲਗੀਧਰ ਮਹਾਰਾਜ ਆਲਮਗੀਰ ਤੋਂ ਅੱਗੇ ਚੱਲਦੇ ਨੇ, ਸਤਿਗੁਰੂ ਰਾਏਕੋਟ ਪਹੁੰਚਦੇ ਹਨ। ਇੱਕ ਸਥਾਨ ਰਾਏਕੋਟ ਸ਼ਹਿਰ ਵਿੱਚ ਹੈ ਤੇ ਨੇੜੇ ਹੀ ਲੰਮਾ ਤੇ ਜੱਟਪੁਰਾ, ਇਹ ਦੋ ਨਗਰ ਸਨ ਤੇ ਜਿੱਥੇ ਸਤਿਗੁਰੂ ਫਿਰ ਬਰਾਜੇ ਨੇ, ਤੇ ਇਹ ਦੋਵੇਂ ਨਗਰਾਂ ਦਾ ਇੱਕ ਨਾਮ ਇਹ ਇਤਿਹਾਸ ਵਿੱਚ ਆਉਂਦਾ ਲੰਮਾ ਜੱਟਪੁਰਾ। ਰਾਏਕੋਟ ਸਤਿਗੁਰੂ ਦੀ ਰਾਏ ਕੱਲੇ ਦੇ ਪਾਸ ਪਹੁੰਚੇ, ਉਹਨੇ ਵੀ ਸਾਰਾ ਜਿਹੜਾ ਸਾਕਾ ਸੀ ਕੰਨੀ ਸੁਣਿਆ ਤੇ ਨੇਤਰ ਭਰੇ। ਕਹਿਣ ਲੱਗਾ ਮਹਾਰਾਜ ਮੇਰੇ ਲਾਇਕ ਕੋਈ ਸੇਵਾ ਬਖਸ਼ੋ। ਸਤਿਗੁਰੂ ਜੀ ਨੇ ਉਸ ਵੇਲੇ ਕਿਹਾ ਕਿ ਸਰਹੰਦ ਤੋਂ ਖਬਰ ਮੰਗਵਾ, ਤੇ ਇਸ ਦਾ ਇੱਕ ਨੌਕਰ ਸੀ ਉਹ ਨੂਰਾ ਮਾਹੀ ਰਾਏਕੋਟ ਦੇ ਰਾਏ ਕੱਲੇ ਦੇ ਪਾਸ। ਉਹਨੇ ਕਿਹਾ ਕਿ ਜਾ ਉਹਦੀ ਭੈਣ ਵੀ ਆਈ ਸੀ ਸਰਹੰਦ, ਤੂੰ ਸਰਹੰਦ ਤੋਂ ਖਬਰ ਲੈ ਕੇ ਆ। ਨੂਰਾ ਮਾਹੀ ਚੱਲਿਆ ਸਰਹੰਦ ਤੋਂ, ਉਹਨੇ ਸਾਰੀ ਖਬਰ ਸੁਣੀ। ਹੁਣ ਜੋ ਸਰਹੰਦ ਦਾ ਸਾਕਾ ਉਹ ਆਪਾਂ ਕੱਲ੍ਹ ਸਰਵਣ ਕੀਤਾ ਹੈ ਕਿ ਜਿਸ ਤਰ੍ਹਾਂ ਸਾਹਿਬਜ਼ਾਦਿਆਂ ਨੂੰ ਤਸੀਹੇ ਦਿੱਤੇ ਗਏ, ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਉਹ ਸਾਰੀ ਖਬਰ ਸੁਣ ਕੇ ਵਾਪਸ ਚੱਲਦਾ ਹੈ। ਇੱਧਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਸਤਿਗੁਰੂ ਦੀ ਆਪਣਾ ਧਰਮ ਪ੍ਰਤੀ ਫਰਜ਼ ਨਿਭਾਉਂਦੇ ਹਨ, ਤੇ ਫਿਰ ਸਤਿਗੁਰੂ ਆਪਣੇ ਲਾਲਾ ਨੂੰ ਨੇਤਰਾਂ ਸਾਹਮਣੇ ਸ਼ਹੀਦ ਹੁੰਦਿਆਂ ਦੇਖ ਕੇ ਇਹ ਬਚਨ ਕਹਿੰਦੇ ਨੇ, ਤੇਰਾ ਤੁਝ ਕਉ ਸੌਂਪ ਤੇ ਕਿਆ ਲਾਗਿਆ ਮੇਰਾ। ਪਰ ਅੱਜ ਪਿਤਾ ਦਾ ਹਿਰਦਾ ਹੈ ਨਾ। ਫਿਰ ਸਤਿਗੁਰੂ ਭਾਈ ਸੰਤੋਖ ਸਿੰਘ ਲਿਖਦੇ ਨੇ, ਮਹਾਰਾਜ ਰਾਏ ਕੱਲੇ ਨੂੰ ਕਹਿੰਦੇ ਨੇ ਕਿ ਦੇਖ ਮੂਰਾ ਆਇਆ ਕਿ ਨਹੀਂ। ਪਿਤਾ ਦਾ ਹਿਰਦਾ ਸੀ ਨਾ, ਹੁਣ ਇੱਥੇ ਪਿਤਾ ਦਾ ਫਰਜ਼ ਵੀ ਨਿਭਾਇਆ। ਭਾਵੇਂ ਅੰਤਰਜਾਮੀ ਸਤਿਗੁਰੂ ਜਾਣਦੇ ਨੇ ਸਭ, ਪਰ ਉਸ ਵੇਲੇ ਜਿਹੜਾ ਇਹ ਸੀ ਰਾਏ ਕੱਲਾ, ਇਹਨੇ ਆਪਣਾ ਇੱਕ ਸਿਪਾਹੀ ਚਾੜਿਆ ਰੁੱਖ ਤੇ ਚੜ੍ਹ ਕੇ ਦੇਖਦਾ ਕਿ ਮਹਾਰਾਜ ਹਲੇ ਨਹੀਂ ਆਇਆ। ਫਿਰ ਦੂਜੀ ਵਾਰੀ ਆਵਾਜ਼ ਦਿੱਤੀ, ਕੁਝ ਸਮਾਂ ਬੀਤਿਆ, ਮਹਾਰਾਜ ਕਹਿੰਦੇ ਦੇਖ ਨੂਰ ਆਇਆ ਹੈ ਕਿ ਨਹੀਂ। ਉਹ ਫਿਰ ਰੁੱਖ ਤੇ ਚੜ੍ਹਦਾ ਹੈ। ਜਦ ਤੀਜੀ ਵਾਰੀ ਮਹਾਰਾਜ ਦਾ ਬਚਨ ਹੋਇਆ ਤੇ ਇਹ ਰਾਏ ਕੱਲਾ ਕਹਿੰਦਾ, ਮਹਾਰਾਜ ਪੰਧ ਬਹੁਤ ਜ਼ਿਆਦਾ ਹੈ, ਉਹਨੂੰ ਸਮਾਂ ਲੱਗੇਗਾ। ਪਰ ਸਾਡਾ ਇਤਿਹਾਸ ਕਹਿੰਦਾ ਕਿ ਮਾਇਆ ਵੀ ਗੁਰੂ ਦੇ ਹੁਕਮ ਦੇ ਵਿੱਚ ਹੈ ਨਾ। ਉਹ ਜਿਹੜਾ ਲੰਮਾ ਪੰਧ ਸੀ ਉਹ ਕੁਝ ਸਮਾਂ ਕੁਝ ਪਲਾਂ ਦੇ ਵਿੱਚ ਉਹ ਜਿਹੜਾ ਕਰਕੇ ਤਾਂ ਨੂਰਾ ਤੁਰਦਾ ਆ ਰਿਹਾ। ਉਹਨੇ ਉੱਪਰ ਚੜ੍ਹ ਕੇ ਰੁੱਖ ਤੇ ਦੇਖਿਆ ਨੂਰਾ ਤੁਰਦਾ ਆ ਰਿਹਾ। ਉਹਨੇ ਆਵਾਜ਼ ਦਿੱਤੀ, ਕਹਿੰਦਾ ਨੂਰਾ ਆ ਰਿਹਾ ਹੈ। ਨੂਰਾ ਚੱਲ ਕੇ ਆਇਆ, ਸਤਿਗੁਰੂ ਬਿਰਾਜਮਾਨ ਨੇ ਰਾਏ ਕੱਲਾ ਕੋਲ ਬੈਠਾ ਹੈ, ਨਾਲ ਰਾਏ ਕੱਲੇ ਦੇ ਸਿਪਾਹੀ ਉਹਦਾ ਪਰਿਵਾਰ ਸਾਰੇ ਜਿਹੜੇ ਕੋਲ ਬੈਠੇ ਸਤਿਗੁਰਾਂ ਦੇ ਦਰਸ਼ਨ ਪਏ ਕਰਦੇ ਨੇ, ਨੂਰੇ ਨੂੰ ਉਡੀਕਦੇ ਸਨ। ਨੂਰਾ ਚੱਲ ਕੇ ਆ ਗਿਆ, ਹੁਣ ਸਤਿਗੁਰਾਂ ਦੇ ਸਾਹਮਣੇ ਬੈਠਾ, ਪਰ ਆਪਣਾ ਮੂੰਹ ਤਾਂ ਨਹੀਂ ਸੀ ਕਰਦਾ, ਅੱਖਾਂ ਭਰ ਲਈਆਂ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ, ਸਤਿਗੁਰੂ ਕਹਿੰਦੇ, ਨੂਰਿਆ ਜੋ ਕੁਝ ਦੇਖਿਆ ਆਪਣਾ ਮੁੱਖ ਉਤਾਂਹ ਚੁੱਕ ਤੇ ਸਾਰਿਆਂ ਨੂੰ ਦੱਸ, ਸਾਰਿਆਂ ਨੂੰ ਸੁਣਾ, ਹੁਣ ਸੁਣਾਵੇ ਕੀ। ਫਿਰ ਮਹਾਰਾਜ ਨੇ ਕਿਹਾ ਤੇ ਕਹਿਣ ਲੱਗਾ, ਮਹਾਰਾਜ ਇਹ ਮਨਹੂਸ ਸ਼ਾਮ ਹੈ। ਸਤਿਗੁਰੂ ਕਹਿੰਦੇ, ਕਹਿ ਕੇ ਤੂੰ ਅੱਖਾਂ ਨਾ ਭਰ। ਉਹ ਵੀ ਸ਼ਾਮਾਂ ਸਨ ਜਦੋਂ ਆਪਾਂ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਇਕੱਲਾ ਸੀਸ ਅਨੰਦਪੁਰ ਦੇਖਿਆ ਸੀ। ਉਹ ਵੀ ਸ਼ਾਮ ਸੀ ਜਦੋਂ ਪੁੱਤਰ ਅਜੀਤ ਸਿੰਘ ਜੁਝਾਰ ਸਿੰਘ ਦਾ ਤਨ ਪੁਰਜਾ ਪੁਰਜਾ ਕਟਕਟੀਂਦਾ ਦੇਖਿਆ। ਹੁਣ ਤੂੰ ਨਾ ਕਹਿ ਕੇ ਮਨਹੂਸ ਸ਼ਾਮ ਹੈ, ਤੂੰ ਜੋ ਕੁਝ ਸੁਣਿਆ ਉਹ ਦੱਸ। ਫਿਰ ਮੂਰੇ ਮਾਹੀ ਨੇ ਕੱਲੀ ਕੱਲੀ ਗੱਲ ਜਿਹੜੀ ਸੀ ਉਹ ਸਰਹੰਦ ਦੀ ਦੱਸੀ। ਸਤਿਗੁਰੂ ਤੇਰੇ ਪੁੱਤਰਾਂ ਨੂੰ ਬਹੁਤ ਲਾਲਚ ਦਿੱਤੇ ਗਏ, ਪਰ ਉਹ ਅਡੋਲ ਰਹੇ। ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਸਨ। ਗੁਰੂ ਤੇਗ ਬਹਾਦਰ ਬੋਲਿਆ, ਧਰ ਪਈਆ ਹੈ ਧਰਮ ਨਾ ਸ਼ੋਧੀ ਹੈ। ਉਹਨਾਂ ਨੂੰ ਫਿਰ ਫਤਵਾ ਜਾਰੀ ਕੀਤਾ ਗਿਆ, ਗੁਲੇਲੇ ਮਾਰੇ ਗਏ, ਸ਼ੰਕਾਂ ਮਾਰੀਆਂ ਗਈਆਂ, ਨੀਹਾਂ ਦੇ ਵਿੱਚ ਉਹਨਾਂ ਨੂੰ ਖੜੇ ਕੀਤਾ ਤੇ ਚਿਣ ਦਿੱਤਾ। ਉਹਨਾਂ ਜ਼ਾਲਮਾਂ ਨੇ ਇੱਟਾਂ ਨਹੀਂ ਸੀ ਤੋੜੀਆਂ, ਉਹਨਾਂ ਤੇਸੀਆਂ ਮਾਰ ਮਾਰ ਕੇ ਗੋਡੇ ਗਿੱਟੇ ਜਿਹੜੇ ਸਨ ਉਹਨਾਂ ਨੂੰ ਸੱਟਾਂ ਮਾਰੀਆਂ, ਤੇ ਫਿਰ ਉਹਨਾਂ ਜ਼ਾਲਮਾਂ ਨੇ ਨੀਹਾਂ ਨੇ ਜਦ ਸਾਬੰਦ ਨਾ ਕੀਤੇ, ਤੇਰੇ ਪੁੱਤਰਾਂ ਦੀਆਂ ਛਾਤੀਆਂ ਤੇ ਬੈਠ ਕੇ ਉਹਨਾਂ ਜ਼ਾਲਮਾਂ ਨੇ ਖੰਜਰ ਚਲਾਏ, ਉਹਨਾਂ ਦੀਆਂ ਸਾਹ ਵਾਲੀਆਂ ਰਗਾਂ ਵੱਢ ਦਿੱਤੀਆਂ।
ਇਹ ਗੱਲ ਸੁਣ ਉਹ ਮੁਸਕੁਰਾ ਕੇ ਉੱਠਿਆ। ਉਸ ਪਾਤਸ਼ਾਹ ਨੇ ਮੇਰੇ ਕੋਲ ਆ ਪੁੱਛਿਆ, ਤੂੰ ਰੂਬਰੂ ਸੈ, ਕੋਈ ਗੱਲ ਨਾ ਲੁਕਾਈ, ਤੂੰ ਸੱਚ ਸੱਚ ਦੱਸੀ, ਕੋਈ ਕਹਿਰ ਨਾ ਕਮਾਈ, ਕੋਈ ਹਿੰਜਤਾ ਨਾ ਤੇਰੀ, ਕੋਈ ਆਹ ਤੇ ਨਾ ਕੱਢੇ, ਮੇਰੇ ਲਾਲਾ ਨੇ ਉੱਚੀ ਸਾਹ ਤੇ ਨਾ ਕੱਢੀ। ਦੱਸ ਨੂਰਿਆ ਤੇਸੀ ਦੇ ਨਾਲ ਲੱਗੀ ਜਦ ਸੱਤ ਸੀ ਕਰਾਰੀ, ਮੇਰੇ ਫਤਿਹ ਨੇ ਉੱਚੀ ਚੀਕ ਤਾਂ ਨਹੀਂ ਮਾਰੀ। ਤੂੰ ਇਹ ਦੱਸ ਕਿ ਜਦੋਂ ਜ਼ਾਲਮਾਂ ਨੇ ਤੇਸੀਆਂ ਮਾਰੀਆਂ ਸੀ ਤੇ ਮੇਰੇ ਫਤਿਹ ਨੇ ਉੱਚੀ ਚੀਕ ਤਾਂ ਨਹੀਂ ਮਾਰੀ। ਇਹ ਵੀ ਕਹਿਣ ਦਾ ਉਸ ਦਾ ਅੰਦਾਜ਼ ਵੱਖਰਾ ਸੀ ਲੋਕੋ, ਜਿਹੜਾ ਪਾਤਸ਼ਾਹ ਨੇ ਵਜਾਇਆ ਸਾਜ ਵੱਖਰਾ ਸੀ ਲੋਕੋ। ਖਿਆਲ ਪਾਤਸ਼ਾਹੀ ਦਸਵੀਂ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਉਦਨ ਨਾਗ ਨਿਵਾਸਾਂ ਦੇ ਰਹਿ। ਇਹ ਸਾਰੀ ਖਬਰ ਸਤਿਗੁਰਾਂ ਨੇ ਸੁਣੀ। ਮਹਾਰਾਜ ਦੇ ਹੱਥ ਵਿੱਚ ਉਸ ਵੇਲੇ ਤੀਰ ਸੀ, ਤੀਰ ਦੀ ਨੋਕ ਦੇ ਨਾਲ ਸਤਿਗੁਰਾਂ ਨੇ ਕਾਹੀ ਦਾ ਬੂਟਾ ਪੁੱਟ ਕੇ ਕਿਹਾ ਸੀ, ਜੁਲਮਰਾਜ ਦੀ ਜੜ ਪੁੱਟੀ ਗਈ। ਅੱਲਾ ਯਾਰ ਖਾਂ ਜੋਗੀ ਇੱਥੇ ਉਹਨਾਂ ਨੇ ਦੋ ਗ੍ਰੰਥ ਲਿਖੇ ਨੇ ਨਾ, ਨਮਸਕਾਰ ਉਹਨਾਂ ਨੂੰ। ਜਾਤ ਧਰਮ ਮਜ਼ਹਬ ਕੋਈ ਵੀ ਹੋਵੇ, ਪਰ ਜਿਹਦੇ ਅੰਦਰ ਧਰਮ ਦੀ ਅੰਸ ਹੈ ਉਹਨੂੰ ਨੀਤੀ ਨਹੀਂ ਡੁਲਾ ਸਕਦੀ। ਉਸ ਅੱਲਾ ਯਾਰ ਖਾਂ ਜੋਗੀ ਨੇ ਲਿਖਿਆ, ਇੱਥੇ ਗ੍ਰੰਥ ਦੀ ਸਮਾਪਤੀ ਕੀਤੀ ਉਹ ਸ਼ਹੀਦਾਂ ਨੇ ਵਫਾ। ਉਹ ਲਿਖਦੇ ਨੇ, ਠੋਡੀ ਤੱਕ ਇੰਟੇ ਚੁੰਮਦੀ ਮੂੰਹ ਤੱਕ ਆ ਗਈ, ਦੀਨੀ ਕੋ ਤਾਂਕ ਤੇ ਹੀ ਅੱਖੋਂ ਪੇਸ਼ ਆ ਗਈ, ਹਰ ਚਾਂਦ ਕੀ ਜਗੀ ਕੋ ਗ੍ਰਹਿਣ ਸਾ ਲਗਾ ਗਈ। ਜੋਗੀ ਜੀ ਉਸਕੇ ਬਾਅਦ ਹੋਈ ਥੋੜੀ ਹੀ ਦੇਰ ਥੀ, ਬਸਤੀ ਸਰਹੰਦ ਸ਼ਹਿਰ ਦਾ ਇੱਟੋ ਕਾ ਢੇਰ ਥੀ। ਧੰਨ ਗੁਰੂ ਕਲਗੀਧਰ ਮਹਾਰਾਜ ਫਿਰ ਇੱਥੋਂ ਸਤਿਗੁਰੂ ਜੀ ਚੱਲ ਕੇ ਦਮਦਮੇ ਪਹੁੰਚੇ ਨੇ। ਇੱਥੇ ਫਿਰ ਮਾਤਾਵਾਂ ਸਤਿਗੁਰਾਂ ਦੇ ਦਰਸ਼ਨਾਂ ਲਈ ਦਿੱਲੀ ਤੋਂ ਭਾਈ ਮਨੀ ਸਿੰਘ ਸਾਹਿਬ ਦੇ ਨਾਲ ਪਹੁੰਚਦੀਆਂ, ਮਾਤਾ ਸੁੰਦਰ ਕੌਰ, ਮਾਤਾ ਸਾਹਿਬਜਵਾ ਕੌਰ। ਜਦੋਂ ਆ ਕੇ ਦੇਖਿਆ ਸਿੰਘ ਤਾਂ ਪਾਸ ਨੇ ਪਰ ਗੁਰੂ ਕੇ ਲਾਲ ਸਾਹਿਬਜ਼ਾਦੇ ਨਜ਼ਰ ਨਹੀਂ ਆਉਂਦੇ। ਜਦੋਂ ਪੁੱਤਰਾਂ ਬਾਰੇ ਸਾਹਿਬਜ਼ਾਦਿਆਂ ਬਾਰੇ ਪੁੱਛਿਆ ਤੇ ਫਿਰ ਸਤਿਗੁਰੂ ਕਲਗੀਧਰ ਸਾਹਿਬ ਨੇ ਆਪਣੇ ਸਿੰਘਾਂ ਵੱਲ ਇਸ਼ਾਰਾ ਕਰਕੇ ਇਹ ਬਚਨ ਕਹੇ ਸਨ, ਇਹਨੂੰ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੋਹ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ। ਫਿਰ ਉਹ ਪੰਥ ਵੱਲ ਹੱਥ ਕੀਤਾ, ਸਾਡੇ ਵੱਲ ਗੁਰੂ ਨੇ ਹੱਥ ਕਰਕੇ ਕਿਹਾ, ਆਪਣੀ ਵਾਰ ਕੇ ਕਿਹਾ ਕਿ ਤੇਰਾ ਪੁੱਤਰ ਇਹ ਜਿਉਂਦਾ ਹੈ। ਖਾਲਸਾ ਪੁੱਤਰ ਮਾਤਾ ਸਾਹਿਬਜ਼ਾਦਿਆਂ ਦੀ ਝੋਲੀ ਪਾਇਆ। ਉੱਥੋਂ ਫਿਰ ਸਤਿਗੁਰੂ ਜੀ ਨਾਂਦੇੜ ਗਏ ਨੇ ਤੇ ਉੱਥੋਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਖਸ਼ਿਸ਼ਾਂ ਦੇ ਕੇ ਤੋਰਿਆ। ਸਾਕਾ ਚਮਕੌਰ, ਸਾਕਾ ਸਰਹੰਦ ਸੁਣਿਆ ਤੇ ਇਹ ਸੁਣ ਕੇ ਉਹਨਾਂ ਦੇ ਫਿਰ ਬਚਨ ਸਨ ਕਿ ਕੱਚੀ ਗੜੀ ਚਮਕੌਰ ਮੂਹਰੇ, ਕਿਲ੍ਹਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ, ਬਾਪੂ ਝੋਰਾ ਕਰੀ ਨਾ ਕਿਲ੍ਹੇ ਆਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ। ਮਾਛੀਵਾੜੇ ਦੇ ਸਫ਼ਰ ਵਿੱਚੋਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ, ਜਿਹੜੀਆਂ ਸੂਲਾਂ ਨੇ ਦਿੱਤਾ ਨਾ ਸੌਣ ਤੈਨੂੰ ਛਾਂਗ, ਦਿਆਂਗੇ ਖੰਡੀ ਦੀ ਧਾਰ ਬਣ ਕੇ। ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਹਲੂਣਾ ਕਿਸ ਤਰ੍ਹਾਂ ਦਿੱਤਾ, ਉਹਨਾਂ ਨੇ ਫਿਰ ਸਾਹਿਬਜ਼ਾਦਿਆਂ ਦੇ ਸਾਕੇ ਸੁਣਾਏ ਤੇ ਫਿਰ ਖਾਲਸੇ ਨੂੰ ਪੰਥ ਨੂੰ ਹਲੂਣਾ ਦੇ ਕੇ ਫੌਜ ਤਿਆਰ ਕੀਤੀ। ਫਿਰ ਐਸੀ ਮਾਰ ਮਾਰੀ, ਸਮਾਣਾ, ਛਡੌਰਾ ਤੇ ਸਰਹੰਦ ਇੱਟ ਨਾਲ ਇੱਟ ਖੜਕਾਈ। ਸਮਾਣਾ ਕਿਉਂ ਗਰਵ ਕੀਤਾ? ਕਿਉਂਕਿ ਸ਼ਾਸਨ ਦੇ ਤੇ ਬਾਸ਼ਨ ਦੇ ਕੋਈ ਸਾਹਿਬਜ਼ਾਦਿਆਂ ਨੂੰ, ਉਹਨਾਂ ਦੇ ਸਾਹਮਣੇ ਤਾਂ ਬੱਚੇ ਸਨ, 7 ਤੋਂ 9 ਸਾਲ ਉਮਰ ਹੈ, ਕੋਈ ਵੀ ਕਤਲ ਕਰਨ ਲਈ, ਖੰਜਰ ਚਲਾਉਣ ਲਈ ਤਿਆਰ ਨਹੀਂ ਸੀ ਹੋਇਆ। ਸ਼ਾਸਨ ਵੇਗ, ਬਾਸ਼ਲ ਵੇਗ ਸਮਾਣੇ ਦੇ ਰਹਿਣ ਵਾਲੇ ਸਨ ਤੇ ਜਲਾਦ ਜਲਾਲੂਦੀਨ, ਜਿਹਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਤੇ ਤਲਵਾਰ ਚਲਾਈ, ਉਹ ਵੀ ਸਮਾਣੇ ਦਾ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣਾ ਗਰਕ ਕੀਤਾ, ਛਡੌਰਾ ਪੀਰ ਬੁੱਧੂ ਸ਼ਾਹ ਨੂੰ ਤਸੀਹ ਦੇ ਕੇ ਸ਼ਹੀਦ ਕੀਤਾ ਸੀ। ਬਾਬੇ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਕ ਨਾਲ ਇੱਕ ਖੜਕਾਈ, ਪਰ ਗੁਰੂ ਕਲਗੀਧਰ ਸਾਹਿਬ ਨੇ ਤੋਰਨ ਲੱਗਿਆਂ ਕਿਹਾ ਸੀ, ਮਲੇਰੀਆ ਦੀ ਜੜ ਹਰੀ, ਉਹਨਾਂ ਨੂੰ ਨਹੀਂ ਛੇੜਨਾ, ਤੇ ਮਲੇਰ ਕੋਟਲਾ ਜਿਹੜਾ ਸੀ ਉਹਨੂੰ ਬਖਸ਼ਿਆ, ਉਹਨੂੰ ਛੱਡਿਆ। ਸਰਹੰਦ ਦੀ ਇੱਟ ਨਾਲ ਇੱਟ ਖੜਕਾਉਂਦੇ ਨੇ ਤੇ ਵਜੀਦ ਖਾਂ ਦੇ 2 ਟੁਕੜੇ ਕੀਤੇ ਸਨ, ਉਹਨਾਂ ਦੇ ਜਰਨੈਲ ਸਨ ਬਾਬਾ ਫਤਿਹ ਸਿੰਘ, ਜਿਨ੍ਹਾਂ ਦੀ ਸ੍ਰੀ ਸਾਹਿਬ ਅੱਜ ਵੀ ਚੱਕ ਫਤਿਹ ਸਿੰਘ ਵਾਲਾ ਨਗਰ ਹੈ ਬਠਿੰਡੇ ਨੇੜੇ, ਉੱਥੇ ਸ਼ਸ਼ੋਭਤ ਹੈ ਜੀ। ਉਸ ਤਲਵਾਰ ਦੇ ਨਾਲ ਵਜੀਦ ਖਾਂ ਦੇ ਧੜ ਦੇ 2 ਹਿੱਸੇ ਕੀਤੇ। ਇਸ ਤਰ੍ਹਾਂ ਵਜੀਦ ਖਾਂ ਜਿਹੜਾ ਸੀ, ਜਦੋਂ ਉਹਨੇ ਸਾਕਾ ਸਰਹੰਦ ਹੋਇਆ, ਰਾਤ ਨੀਂਦ ਨਹੀਂ ਸੀ ਪੈਂਦੀ ਕਿਉਂਕਿ ਪਾਪ ਹੀ ਏਡਾ ਵੱਡਾ ਸੀ। ਉਹ ਸਰਹੰਦ ਨਗਰੀ ਜਿਹੜੀ ਫਿਰ ਬਾਬੇ ਬੰਦਾ ਸਿੰਘ ਬਹਾਦਰ ਨੇ ਇਹਨੂੰ ਢਹਿ ਢੇਰੀ ਕੀਤਾ। ਫਿਰ ਸਮਾਂ ਆਉਣ ਤੇ ਜਦੋਂ ਮਿਸਲਾਂ ਕਾਇਮ ਹੋਈਆਂ ਤੇ ਪਤਾ ਲੱਗਾ ਕਿ ਬਾਬੇ ਬੰਦਾ ਸਿੰਘ ਬਹਾਦਰ ਨੇ ਉਹਨਾਂ ਨੂੰ ਕੀਤੀਆਂ ਜਿਹੜੇ ਜ਼ੁਲਮ ਕਰ ਰਹੇ ਸਨ ਸਜ਼ਾਵਾਂ ਤੇ ਦਿੱਤੀਆਂ ਨੇ, ਪਰ ਗੁਰੂ ਦਾ ਬਚਨ ਹੋਇਆ ਸੀ ਕਿ ਇਹ ਜਿਹੜੀ ਨਗਰੀ ਗਰਕ ਹੋਣੀ, ਇਹਨੂੰ ਫਿਰ ਖੋਤਿਆਂ ਦੇ ਨਾਲ ਉਹਨਾਂ ਨੇ ਇਹਦੇ ਤੇ ਹਲ ਚਲਾਏ ਸਨ। ਇਸ ਤਰ੍ਹਾਂ ਜਿਹੜੀ ਸਰਹੰਦ ਨਗਰੀ, ਇਹਨੂੰ ਗੁਰੂ ਮਾਰੀ ਸਰਹੰਦ ਕਿਹਾ ਜਾਂਦਾ ਸੀ। ਸੋ ਬਾਅਦ ਵਿੱਚ ਬਾਬਿਆਂ ਦੇ ਸਰੀਰਾਂ ਦਾ ਸੰਸਕਾਰ, ਦੀਵਾਨ ਟੋਡਰ ਮੱਲ ਜੀ ਆਏ, ਉਹਨਾਂ ਦੀਆਂ ਤਾਹਾਂ ਨਿਕਲੀਆਂ, ਕਿਉਂਕਿ ਮਜ਼ਹਬ ਕੋਈ ਮਾੜਾ ਨਹੀਂ ਹੁੰਦਾ ਇਸਲਾਮ ਵਿੱਚ। ਜਿਹੜੇ ਹਨ ਗਨੀ ਖਾਂ, ਨਬੀ ਖਾਂ, ਇਸੇ ਤਰ੍ਹਾਂ ਨਿਹੰਗ ਖਾਂ, ਉਹਨਾਂ ਦੀ ਬੇਟੀ ਮੁਮਤਾਜ, ਇਹ ਸਾਰੇ ਵੀ ਤਾਂ ਮੁਸਲਮਾਨ ਸਨ। ਜੇ ਸੁੱਚਾਨੰਦ ਹਿੰਦੂ ਹੈ ਤੇ ਫਿਰ ਦੀਵਾਨ ਟੋਡਰ ਮੱਲ ਵੀ ਤਾਂ ਹਿੰਦੂ ਸੀ। ਉਸਨੇ ਫਿਰ ਹੱਥ ਜੋੜ ਕੇ ਉਹ ਸਾਹਿਬਜ਼ਾਦਿਆਂ ਦੇ ਸਰੀਰ ਪ੍ਰਾਪਤ ਕੀਤੇ ਤੇ ਹਕੂਮਤ ਕਹਿਣ ਲੱਗੀ ਕਿ ਇੱਥੇ ਮੋਹਰਾਂ ਜਿਹੜੀਆਂ ਤੋਂ ਉਹ ਵਿਛਾ ਤੇ ਉਨੀ ਥਾਂ ਤੈਨੂੰ ਦਿੱਤੀ ਜਾਵੇਗੀ। ਇਹਨਾਂ ਦੀ ਹਵੇਲੀ ਹੈ ਜੀ ਉੱਥੇ, ਜਹਾਜ਼ੀ ਹਵੇਲੀ ਕਹਾਉਂਦੀ। ਇਹ ਕੋਈ ਆਮ ਬੰਦੇ ਨਹੀਂ ਸਨ, ਇਹਨਾਂ ਦੇ ਜਹਾਜ਼ ਚੱਲਦੇ ਸਨ ਉਸ ਸਮੇਂ। ਇਹਨਾਂ ਦਾ ਇੱਕ ਭਰਾ ਸੀ, ਉਹਨੂੰ ਨਾਲ ਲੈ ਕੇ ਇਹਨਾਂ ਨੇ ਸਭ ਕੁਝ ਵੇਚਿਆ ਤੇ ਜਿਹੜੀਆਂ ਮੋਹਰਾਂ ਵਿਛਾਈਆਂ ਤੇ ਫਿਰ ਜਿਹੜਾ ਸੀ ਸਰਹੰਦ ਦਾ ਸੂਬਾ ਕਹਿਣ ਲੱਗਾ ਸੀ, ਕਹਿੰਦਾ ਹੈ ਕਿ ਮੋਹਰਾਂ ਖੜੀਆਂ ਕਰਕੇ ਵਿਛਾਈਆਂ ਜਾਣ। ਤੇ ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਵੈਸੇ ਇੱਥੇ ਜ਼ਿਕਰ ਕੀਤਾ ਕਿ 1 ਕਰੋੜ ਤੇ ਕੁਝ ਲੱਖ, ਯਾਨੀ ਕਿ ਉਸ ਸਮੇਂ ਇੰਨੀ ਕੁ ਜ਼ਮੀਨ ਇੰਨੇ ਵੱਡੇ ਮੁੱਲ ਦੀ ਖਰੀਦੀ ਜਾਣੀ। ਇਹ ਦੁਨੀਆਂ ਤੋਂ ਸਭ ਤੋਂ ਮਹਿੰਗੀ ਜ਼ਮੀਨ ਸੀ ਜਿਹੜੀ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਤੇ ਮਾਤਾ ਗੁਜਰ ਕੌਰ ਜੀ ਦਾ ਜਿੱਥੇ ਸੰਸਕਾਰ ਹੋਇਆ, ਜੋਤੀ ਸਰੂਪ ਵਾਲੀ ਜ਼ਮੀਨ ਜਿਹੜੀ ਉਹ ਖਰੀਦੀ ਹੈ। ਫਿਰ ਉਹ ਹਸਲੀ ਨਦੀ ਸੀ ਜਿਹੜੀ, ਜਿੱਥੇ ਇੰਨਾ ਸਮਾਂ ਸਰੀਰ ਪਏ ਰਹੇ, ਸਰੀਰ ਪ੍ਰਾਪਤ ਕੀਤੇ, ਆਪਣੇ ਭਰਾ ਨੂੰ ਨਾਲ ਲਾ ਕੇ ਤੇ ਮੋਤੀ ਮਹਿਰਾ ਜੀ ਜਿਨ੍ਹਾਂ ਨੇ ਦੁੱਧ ਪਿਆਉਣ ਦੀ ਸੇਵਾ ਕੀਤੀ ਸੀ ਉਹਨਾਂ ਦਾ ਪਰਿਵਾਰ ਨਾਲ ਲੱਗਾ, ਸਰੀਰਾਂ ਦੇ ਇਸ਼ਨਾਨ ਕਰਵਾਏ ਤੇ ਚਿਖਾ ਤਿਆਰ ਕਰਕੇ ਤੇ ਫਿਰ ਬਾਬਿਆਂ ਦੇ ਜਿਹੜੇ ਸੰਸਕਾਰ ਸੀ ਉਹ ਜੋਤੀ ਸਰੂਪ ਵਾਲੇ ਅਸਥਾਨ ਤੇ ਕੀਤੇ ਗਏ। ਉਹਨਾਂ ਦੀਆਂ ਫਿਰ ਜਿਹੜੀਆਂ ਹੱਡੀਆਂ ਸਨ ਉਹ ਜਿੱਥੇ ਅੱਜ ਆਪਾਂ ਜੋਤੀ ਸਰੂਪ ਦਰਸ਼ਨ ਕਰਦੇ ਹਾਂ ਉੱਥੇ ਫਿਰ ਦਬਾ ਕੇ ਤੇ ਉੱਥੇ ਥੜਾ ਜਿਹੜਾ ਸੀ ਉਹ ਤਿਆਰ ਕੀਤਾ। ਅੱਜ ਵੀ ਉਸ ਅਸਥਾਨ ਦੇ ਆਪਾਂ ਦਰਸ਼ਨ ਕਰਦੇ ਹਾਂ ਤੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਜਦ ਨੀਹਾਂ ਵਿੱਚ ਖੜੇ ਹੋਏ ਤੇ ਕਿਹਾ ਗਿਆ ਸੀ, ਕਹਿੰਦੇ ਇਹ ਮੌਤ ਆਪਣੇ ਆਪ ਲੈ ਕੇ ਤੁਹਾਨੂੰ ਕੀ ਮਿਲੇਗਾ। ਤੇ ਬਾਬਾ ਫਤਿਹ ਸਿੰਘ ਸਾਹਿਬ ਦਾ ਜੋ ਉੱਤਰ ਸੀ, ਅੱਲਾ ਯਾਰ ਖਾਂ ਜੋਗੀ ਲਿਖਦੇ ਨੇ, ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚਲੇ, ਸਿੱਖੀ ਕੀ ਨੀਮ ਹਮ ਸਰੋਂ ਕੋ ਉਠਾ ਚਲੇ, ਗੁਰਿਆਈ ਕਾ ਕਿੱਸਾ ਜਹਾਂ ਮੇਂ ਬਣਾ ਚਲੇ, ਸਿੰਘੋਂ ਕੀ ਸਲਤਨਤ ਕਾ ਪੌਦਾ ਹਮ ਲਗਾ ਚਲੇ। ਉਹਨਾਂ ਬਾਬਿਆਂ ਦੀਆਂ ਹੱਡੀਆਂ ਦੇ ਉੱਤੇ ਇਹ ਮਹੱਲ ਖੜੇ ਨੇ। ਕਿਹੜਾ ਕਹਿੰਦਾ ਹੈ ਜੀ ਪੰਥ ਨੂੰ ਖਤਮ ਕਰ ਦਿੱਤਾ ਜਾਵੇਗਾ? ਇਹ ਤਾਂ ਉਦੋਂ ਨਾ ਮੁੱਕਿਆ ਜਦ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਦੋ ਰਹਿ ਗਏ। ਹੁਣ ਤਾਂ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਖਾਲਸਾ ਵਿਰਾਜਮਾਨ ਹੈ ਤੇ ਉਹਨਾਂ ਬਾਬਿਆਂ ਦੀਆਂ ਸ਼ਹਾਦਤਾਂ ਹੋਈਆਂ ਤੇ ਉਹਨੇ ਉੱਚੇ ਹੀ ਨਿਸ਼ਾਨ ਜਿਹੜੇ ਨੇ ਉਹ ਪੂਰੇ ਵਿਸ਼ਵ ਦੇ ਵਿੱਚ ਖਾਲਸੇ ਦੇ ਝੂਲ ਰਹੇ ਹਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਿਫਤ ਕਰਦੇ ਹਾਂ, ਅੱਲਾ ਯਾਰ ਖਾਂ ਲਿਖਦੇ ਨੇ, ਤਾਰੀਫ ਕਰੋ ਜਿਵੇਂ ਜ਼ਮਾਨਾ ਤੇ ਯਕੀਨ ਹੈ, ਕਹਿ ਦੋ ਗੁਰੂ ਗੋਬਿੰਦ ਸਿੰਘ ਕਾ ਸਾਨੀ ਹੀ ਨਹੀਂ, ਕਰਤਾਰ ਕੀ ਸੁਗੰਧ ਨਾਨਕ ਕੀ ਕਸਮ ਹੈ, ਜਿਤਨੇ ਦੀ ਹੋ ਤਾਰੀਫ ਗੁਰੂ ਗੋਬਿੰਦ ਕੀ ਵੋ ਕੰਮ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਸਤਿਗੁਰਾਂ ਦੀ ਇਹ ਜਿਹੜੇ ਵੱਡੇ ਸਾਕੇ ਨੇ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਦੇ, ਇਹਨਾਂ ਨੂੰ ਬਾਰੰਬਾਰ ਨਮਸਕਾਰ ਹੈ। ਸੋ ਆਓ ਗੁਰੂ ਸੰਗਤ ਜੀ, ਜੋ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਪਾਵਨ ਮੁਖਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਸ਼ਬਦ ਦੇ ਵਿਚਾਰ ਦੇ ਨਾਲ ਜੁੜ ਕੇ ਜੀਵਨ ਨੂੰ ਸਫਲਾ ਬਣਾਉਣ ਦਾ ਯਤਨ ਕਰੀਏ। ਸਾਰੀ ਸੰਗਤ ਦੇ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਾਹਿਬ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਤ ਮਹੱਲਾ ਪੰਜਵਾਂ, ਅੱਜ ਦਾ ਬਖਸ਼ਿਸ਼ ਕੀਤਾ ਹੋਇਆ ਪਾਵਨ ਮੁਖਵਾਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 615 ਉੱਪਰ ਸੁਭਾਇਮਾਨ ਹੈ, ਸੂਰਤ ਰਾਗ ਹੈ, ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਹਨ। ਅਭਿਨਾਸੀ ਕਾਮ ਕ੍ਰੋਧ ਦੁੱਖ ਜਾਰੇ, ਸਤਿਗੁਰੂ ਕਥਨ ਕਰਦੇ ਹਨ, ਜੋ ਨਾਸ ਤੋਂ ਰਹਿਤ ਪ੍ਰਮਾਤਮਾ ਪਰਿਪੂਰਨ ਹੈ ਉਸ ਅਕਾਲ ਪੁਰਖ ਦੇ ਗੁਣ ਗਾਉਣੇ ਕਰੋ, ਤੇ ਗੁਣ ਗਾਉਣ ਦੇ ਨਾਲ ਪ੍ਰਾਪਤੀ ਵੀ ਹੋਵੇਗੀ, ਔਗੁਣਾਂ ਦਾ ਖਾਤਮਾ ਹੋਵੇਗਾ, ਔਗੁਣ ਨਾਸ਼ ਹੋਣਗੇ। ਜਿਸ ਤਰ੍ਹਾਂ ਆਪਾਂ ਕਿਸੇ ਦੇ ਔਗੁਣਾਂ ਦੀ ਗੱਲ ਕਰੀਏ ਤੇ ਉਹ ਔਗੁਣ ਆਪਣੇ ਅੰਦਰ ਆਉਣੇ ਸ਼ੁਰੂ ਹੋ ਜਾਂਦੇ। ਇੱਕ ਆਪਾਂ ਸਮਾਜ ਦੀ ਰੀਤ ਦੇਖਦੇ ਹਾਂ ਕਿ ਬੰਦਾ ਆਪਣੇ ਔਗੁਣਾਂ ਤੇ ਪਰਦਾ ਪਾਉਂਦਾ ਹੈ ਤੇ ਦੂਜੇ ਦੇ ਔਗੁਣ ਜ਼ਾਹਰ ਕਰਦਾ ਹੈ। ਪਰ ਇਹ ਮਹਾਂਪੁਰਖਾਂ ਦਾ ਕਥਨ ਹੈ ਕਿ ਜੇ ਕਿਤੇ ਨਿੰਦਾ ਕਰਨ ਨੂੰ ਚਿੱਤ ਕਰੇ ਨਾ, ਕਿਸੇ ਦੇ ਔਗੁਣ ਫਰੋਲਣ ਨੂੰ ਚਿੱਤ ਕਰੇ ਤੇ ਬੰਦਾ ਆਪਣੇ ਔਗੁਣ ਫਰੋਲ ਕੇ ਦੇਖੇ। ਹੁਣ ਬਹੁਤ ਜ਼ਿਆਦਾ ਔਗੁਣ ਆਪਣੇ ਸਰੀਰ ਵਿੱਚ ਨੇ, ਪਰ ਬੰਦਾ ਆਪਣੇ ਔਗੁਣਾਂ ਤੇ ਪਰਦਾ ਪਾਵੇਗਾ। ਮਹਾਂਪੁਰਖਾਂ ਦਾ ਕਥਨ ਹੈ ਔਗੁਣ ਕਦੇ ਨਿੰਦਾ ਕਰੇ ਤੇ ਆਪ ਦੀ ਤੇ ਉਸਤਤ ਕਰੇ ਤੇ ਗੁਰੂ ਦੀ, ਪਰ ਸਾਡਾ ਉਲਟਾ ਕਰਮ ਹੈ, ਅਸੀਂ ਨਿੰਦਾ ਕਰਦੇ ਹਾਂ ਤੇ ਦੂਸਰੇ ਦੀ। ਮਹਾਰਾਜ ਦੇ ਪਾਵਨ ਬਚਨ ਬਾਣੀ ਅੰਦਰ ਪੜ੍ਹਦੇ ਹਾਂ, ਨਿੰਦਾ ਭਲੀ ਕੁਛ ਹੈ ਕਿ ਨਾਹੀਂ, ਮਨਮੁਖ ਮੁਗਧ ਕਰਨ ਮੁਹ ਕਾਲੇ ਤਿੰਨਾ ਨਿੰਦਕਾਂ ਨਰਕੇ ਘੋਰ ਪਵਨ। ਇਸ ਲਈ ਸਾਹਿਬ ਕਹਿੰਦੇ ਨੇ ਮਹਾਰਾਜ ਕਰੀਏ ਕਿ ਸਾਹਿਬ ਕਹਿੰਦੇ ਨੇ ਅਕਾਲ ਪੁਰਖ ਦੇ ਗੁਣ ਗਾ, ਊਚ ਪਾਰ ਬੇਅੰਤ ਸਵਾਮੀ ਕੌਣ ਜਾਣੇ ਗੁਣ ਤੇਰੇ, ਪ੍ਰਾਪਤੀ ਕੀ ਹੋਵੇਗੀ। ਸਾਹਿਬ ਕਹਿੰਦੇ ਗਾਵਤ ਹੈ ਉੱਧਰ ਹੈ, ਸੁਣਤ ਹੈ ਉੱਧਰ ਹੈ, ਬਿਨਸੇ ਪਾਪ ਖਨੇਰੇ। ਉਹਦੇ ਗੁਣ ਗਾਉਣ ਵਾਲੇ ਵੀ ਤਰ ਗਏ, ਉਹਦੇ ਗੁਣਾਂ ਨੂੰ ਸੁਣਨ ਵਾਲੇ ਵੀ ਤਰੇ ਨੇ। ਜਿਹੜੇ ਉਹਦੇ ਗੁਣਾਂ ਨੂੰ ਗਾਉਂਦੇ ਤੇ ਸੁਣਦੇ ਨੇ ਉਹਨਾਂ ਦੇ ਪਾਪ ਨਾਸ ਹੁੰਦੇ। ਸਾਹਿਬ ਕਹਿੰਦੇ ਨੇ ਜਿਉਂ ਜਿਉਂ ਤੂੰ ਪੂਰਨ ਅਵਨਾਸ਼ੀ ਪਰਮਾਤਮਾ ਦੇ ਗੁਣ ਗਾਵੇਂਗਾ ਤੇ ਫਿਰ ਕਾਮ ਕ੍ਰੋਧ ਦਿਖ ਜਾ ਰਹੇ। ਜਿਹੜੇ ਕਾਮ ਕ੍ਰੋਧ ਸਰੀਰ ਨੂੰ ਗਾਲ ਰਹੇ ਨੇ ਨਾ, ਕਾਮ ਕ੍ਰੋਧ ਕਾਇਆ ਕੋਈ ਗੱਲ ਹੈ, ਜੋ ਕੰਚਨ ਸੁਹਾਗਾ ਢਲ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਪਰਮਾਤਮਾ ਦੇ ਗੁਣ ਗਾਉਣ ਦੇ ਨਾਲ ਕਾਮ ਕ੍ਰੋਧ ਦਿਖ ਜਿਹੜੇ ਵਿਸ਼ੇ ਹਨ ਉਹ ਜਾ ਰਹੇ ਸੜ ਜਾਣਗੇ। ਨਹੀਂ ਤਾਂ ਕਾਮ ਕ੍ਰੋਧ ਤੇ ਦਿਖ ਵਿਸ਼ੇ ਸਰੀਰ ਨੂੰ ਗਾ ਰਹੇ ਸਾੜ ਰਹੇ ਨੇ, ਪਰ ਤੂੰ ਉਹਦੇ ਗੁਣ ਗਾ, ਉਹਦੇ ਗੁਣ ਗਾਉਣ ਦੇ ਨਾਲ ਸਰੀਰ ਵਿੱਚੋਂ ਇਹ ਵਿਕਾਰ ਸਾਰੇ ਸੜ ਜਾਣਗੇ।
ਰਹਾ ਦੁਖਮ ਅਗਨ ਕੋ ਸਾਗਰ ਸਾਧੂ ਸੰਗ ਉਧਾਰੇ।
ਮਹਾ ਵੱਡਾ ਦੁਖਮ ਜਿਹੜਾ ਕਠਨ ਸੰਸਾਰ ਸਮੁੰਦਰ ਹੈ, ਸਭ ਕਹਿੰਦੇ ਨੇ ਇਹ ਅੱਗ ਦਾ ਸਮੁੰਦਰ ਹੈ, ਸਾਧੂ ਸੰਗ ਉਧਾਰੇ। ਇਸ ਅੱਗ ਦੇ ਸਮੁੰਦਰ ਦੇ ਵਿੱਚ ਵੱਡੇ ਵੱਡੇ ਸੜ ਗਏ, ਕੋਈ ਕਾਮ ਪਿੱਛੇ ਲੱਗ ਕੇ, ਕ੍ਰੋਧ ਪਿੱਛੇ ਲੱਗ ਕੇ, ਕੋਈ ਈਰਖਾ ਦੀ ਅੱਗ ਵਿੱਚ ਸੜਿਆ ਹੈ। ਸਾਹਿਬ ਕਹਿੰਦੇ ਇਸ ਅੱਗ ਤੋਂ ਬਚਣ ਵਾਸਤੇ ਕੀ ਕਰ, ਸਾਧੂ ਸੰਗ ਉਧਾਰੇ। ਕਮਾਈ ਵਾਲਿਆਂ ਦੀ ਸੰਗਤ ਚ ਬੈਠ, ਉਹਨਾਂ ਦੀ ਸੰਗਤ ਵੀ ਅੰਦਰ ਨੂੰ ਸ਼ਾਂਤੀ ਦੇਣ ਵਾਲੀ ਹੈ। ਜੇ ਕਮਾਈ ਵਾਲਿਆਂ ਦੀ ਪੂਰਨ ਸਾਧੂ ਦੀ ਸੰਗਤ ਮਿਲ ਜਾਵੇ ਤੇ ਤਾਂ ਇਸ ਸੰਸਾਰ ਸਾਗਰ ਤੋਂ ਤਰਿਆ ਜਾ ਸਕਦਾ ਹੈ। ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਭਾਈ ਅਦਲੀ ਜੀ ਦੀ ਸੰਗਤ ਮਿਲੀ, ਏਡੇ ਮਹਾਨ ਹੋ ਗਏ। ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਬਾਬਾ ਬਿਧੀ ਚੰਦ ਸਾਹਿਬ ਜੀ ਦੇ ਸਾਧੂ ਸੰਗ ਉਧਾਰੇ। ਪੂਰਨ ਸਾਧੂ ਸਾਨਾ ਮਾਰਗ ਚਲਤ ਹਰੇ ਹਰ ਗਾਈਏ, ਐਸਾ ਜੀਵਨ ਸੀ ਬਾਬਾ ਬਿਧੀ ਚੰਦ ਸਾਹਿਬ ਦਾ। ਫਿਰ ਜਿਹੜਾ ਸੁੰਦਰ ਸ਼ਾਹ ਸੀ ਉਹਨੂੰ ਬਾਬਾ ਜੀ ਦੀ ਸੰਗਤ ਮਿਲੀ, ਮੌਤ ਤੋਂ ਬਹੁਤ ਡਰਦਾ ਸੀ, ਭਾਵੇਂ ਰਿੱਧੀਆਂ ਸਿੱਧੀਆਂ ਕੋਲ ਸਨ, ਪਰ ਸਾਧੂ ਸੰਗ ਉਧਾਰੇ। ਬਾਬਾ ਬਿਧੀ ਚੰਦ ਸਾਹਿਬ ਜੀ ਦੀ ਸੰਗਤ ਕਰਕੇ ਉਹ ਵੀ ਤਰ ਗਿਆ। ਮਹਾਰਾਜ ਦੇ ਪਾਵਨ ਬਚਨ ਬਾਣੀ ਅੰਦਰ ਪੜ੍ਹਦੇ ਹਾਂ, ਨਾਨਕ ਕੱਚੜਿਆ ਸਿਉ ਤੋੜ ਢੂਡ ਸੱਜਣ ਸੰਤ ਪੱਕਿਆ, ਉਹ ਜੀਵਨ ਦੇ ਵਿਛੜੇ ਮੋਇਆ ਨਾ ਜਾਈ ਸ਼ੂਦ। ਸਾਹਿਬ ਕਹਿੰਦੇ ਨੇ ਉਹ ਪੱਕੇ ਸੱਜਣ ਮਿਲ ਜਾਣ ਤੇ ਉਹ ਕੌਣ ਹਨ, ਉਹ ਪੂਰਨ ਸਾਧੂ ਪੂਰਨ ਸੰਤ ਜਨ ਹਨ। ਉਹ ਜੀਵਨ ਦੇ ਵਿਛੜੇ ਜਿਹੜੇ ਮਿੱਤਰ ਬਣਾ ਕੇ ਬੈਠਾ ਨਾ, ਇਹ ਸੁੱਖ ਦੇ ਸਾਥੀ ਨੇ। ਜਦ ਕੰਮ ਪੂਰਾ ਹੋ ਗਿਆ, ਜਦ ਲੋੜ ਨਾ ਰਹੀ ਤੇ ਉਹ ਜੀਵਨ ਦੇ ਵਿਛੜੇ ਜਿਉਂਦਿਆਂ ਜੀ ਸਾਥ ਛੱਡ ਜਾਂਦੇ। ਪਰ ਪੂਰਨ ਸਾਧੂ ਜਿਹੜੇ ਨੇ ਉਹ ਸਰੀਰ ਛੱਡਣ ਤੋਂ ਬਾਅਦ ਵੀ ਸਾਥ ਨਹੀਂ ਛੱਡਦੇ, ਜਿਸ ਤਰ੍ਹਾਂ ਸੁੰਦਰ ਸ਼ਾਹ ਦਾ ਸਾਥ ਬਾਬਾ ਬਿਧੀ ਚੰਦ ਸਾਹਿਬ ਨੇ ਨਹੀਂ ਛੱਡਿਆ। ਇਸ ਤਰ੍ਹਾਂ ਸਾਹਿਬ ਕਹਿੰਦੇ ਨੇ ਇਹ ਬੜਾ ਕਠਨ ਅੱਗ ਦਾ ਸਮੁੰਦਰ ਹੈ, ਆਪਣੇ ਆਪ ਇਹਨੂੰ ਤਰਿਆ ਨਹੀਂ ਜਾ ਸਕਦਾ। ਕੋਈ ਕਮਾਈ ਵਾਲਾ ਸਾਧੂ ਮਿਲ ਜਾਵੇ, ਸਾਧੂ ਉਹਨਾਂ ਦੀ ਸੰਗਤ ਵਿੱਚ ਮਿਲ ਜੁੜ ਜਾਈਏ ਤੇ ਉਹਨਾਂ ਦੀ ਸੰਗਤ ਹੀ ਜਿਹੜੀ ਹੈ ਉਹ ਤਾਰਨ ਵਾਲੀ ਹੈ।
ਦੂਰੇ ਦੂਰੇ ਮਿਟੇ ਧਰਮ ਅੰਦੂਰਾ।
ਪੂਰਨ ਸਾਧੂ ਕੌਣ ਹਨ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਆਪ ਹਨ, ਤੇ ਫਿਰ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਮਿਟੇ ਧਰਮ ਅੰਧੇਰਾ। ਜਿਹੜਾ ਧਰਮ ਦਾ ਅੰਦਰ ਹਨੇਰਾ ਸੀ ਨਾ, ਉਹ ਪੂਰੇ ਗੁਰਾਂ ਨੇ ਕਿਰਪਾ ਕਰਕੇ ਮੇਟ ਦਿੱਤਾ, ਕਿਉਂਕਿ ਹਨੇਰਾ ਮਿਟਦਾ ਚਾਨਣ ਨਾਲ। ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ, ਉਗਵਾ ਸੂਰ ਨਾ ਜਾਪੈ ਚੰਦ, ਜਹ ਗਿਆਨ ਪ੍ਰਗਾਸ ਤੈ ਗਿਆਨ ਮਿਟੰਤ। ਸਾਹਿਬ ਕਹਿੰਦੇ ਜਿੱਥੇ ਦੀਵਾ ਬਲੇ ਹਨੇਰਾ ਦੂਰ ਹੋ ਜਾਂਦਾ ਹੈ ਨਾ, ਇਸੇ ਤਰ੍ਹਾਂ ਦੀਵਾ ਕੀ ਹੈ, दीवा मेरा एक नाम एक परमात्मा का नाम वेद पाठ मत पापा खाए जेडे धर्म ग्रंथ ने इन्हों पढ़न के नाल जेडी पापा की मत है वह दूर हो जाती है। जब पापा वाली मत नाश हो गई ना फिर उगदा सूर ना जापै चंद, फिर सूरज चढ़ता तो चंद्रमा नहीं दिसदा। जिथे ज्ञान का सूरज चढ़ जाए उथों अज्ञानता का हनेरा दूर हो जाता है। सब कहते इस तरह यह अज्ञानता के हनेरे को दूर करने वाला कौन है, पूरा गुरु ही है। मेटे भरम अंधेरा, जिन्होंने सानू नाम का चानन दे के जेड़ा भरम का हनेरा से वह मेट दिता।
भज प्रेम भगत प्रभ मेरा,
भज प्रेम भगत उन्हें जपना किस तरह है। बड़े बड़े साधन जेड़े से पुराने समय दसे ऋषिया मुनिया वालों, पर गुरु नानक साहब महाराज जी ने तो सानू प्रेमा भगती दिती है। गुरु कलगीधर साहब जी के बचन पढ़ते हैं, जिन प्रेम कियो तिन ही प्रभ पायो। सब कहते प्रेमा भगती दे नाल भज जप प्रभ मेरा, फिर उन्हें प्रेमा भगती दे नाल इस तरह जप उन्हें नेड़े जान के त्या मेरा ना ही दूर। वो परमात्मा बहुत नेड़े है, सब कहते दूर नहीं है। किन्ने नेड़े है, निज आत्मा रहे भरपूर। वो तो हिरदे घर ही बैठा, हिरदा गुप्त वसा दिन राति, तेरा भाव ना बुझ है गवारी। इसलिए साहब कहते हैं प्रेमा भगती कर, सारे विचों परमात्मा की जोत देख। सब में जोत जोत है सोए तसद चानण, सब में चानण हो। परमात्मा नेड़े जान के
त्यारे फरमाते हैं हर हर नाम निधान रस पूजा।
जिन्होंने परमात्मा के नाम रूपी खजाने जप के आत्मक रस पीता है,
मन तन रहे अगाई।
नाम रस पीण वाले मन तन रहे अगाई, मन हिरदे करके तन शरीर करके अगाई तृप्त हुए रजे रेंदे हन।
जप तप पूर रहे परमेसर,
परमात्मा जिथे किते हर जगह वो देखते ने, क्योंकि वो हर जगह परिपूर्ण है। जप तप पूर रहे परमेसर, वो सारिया थावां तो लबालब भरिया होया है। जह जह देखो तै हजूर, दूर कत हो ना जाई।
तुम
नेड़े जानन वाले हर थां मौजूद देखण वाले सदांग संगे भंगन बपूते, फिर वो कितों आउंदे ने ते किथे जांदे, वो जन्म मरण दे फिर चक्कर विच नहीं पैंदे।
जप तप संजम ज्ञान तप दिता, जिस मन वसे पाला।
जिस दे मन विच वो धरती का पालनहार परमेश्वर वाहिगुरु का नाम वस गया, सब कहिंदे उही जप करन वाला तप करन वाला इंद्रिया का संजम रखन वाला होया, तो उही परोख ते अपरोख ज्ञान वाला तप देता है।
नाम रतन जिन गुरमुख पाया,
जिन्हां गुरमुखा ने नाम रूपी रतन नूं प्राप्त किया है।
पूरन कला,
उन्हां दी जिहड़ी कमाई सी वह पूरन हो गई। कमाई तो संसार विच आपां भी करदे हां, बहुत चाह हुंदा कि मैं वड्डी तों वड्डी कमाई करां, पर साहब कहते हैं उन्हां दी जिहड़ी पूरन कला कमाई पूरी हुई है, जिन्हां गुरमुखा के मन दे विच परमात्मा का नाम रूपी रतन बस गया।
दुख सगले,
जेडे सारे कलेस सन ते जन्म मरण के दुख वो मिट गए।
जिन्हां
दे मन विच नाम रूपी रतन बसया, उन्हां दी जमा दी फाही गुरु ने कट दिती।
नानक प्रभ कृपा धारी,
महाराज बख्शिश करदे ने उहदे उत्ते परमात्मा वाहिगुरु ने कृपा कीती है।
मन
मन करके हिरदे करके तन शरीर करके बगासा खेड़े रेंदे ने। कौन खेड़े रेंदे ने, जिन्हां दे मन विच परमात्मा दा नाम रूपी रतन बस गया, जिन्हां नूं आत्मक रस की प्राप्ति हुई। यह रस छाड़ा है, वह रस आवा, वह रस पिया, यह रस नहीं पावा। वह फिर मन करके हिरदे करके तन शरीर करके खेड़े रेंदे हन। लड़ीवार कथा अंदर सतगुरु बख्शिश करते हैं, क्योंकि शब्द के तीन पदे आप सरवण कर चुके हो। पंचम पातशाह का मारू राग के अंदर पावन शब्द का चौथा पदा है, जिन्हों जीव भरम का परमात्मा वाहिगुरु जी तुहाडी शरण विच हुण आया है।
नानाथ जगत पुत माया,
आप जी गरीबां दे नाथ मालक हो ते जगत संसार दे माता ते पिता रूप भी तुसीं आप ही हो, क्योंकि संसार नूं साजण वाले तुसीं आप हो। तू मेरा पिता, तू है मेरा माता, तू मेरा बंधक, तू मेरा भ्राता, तू मेरा राखा सभनी थाई तां पौ कीहा काड़ा जी। जे साडिया ही तुसीं आप है तो फिर संसार भी माता रूप भी आप है। एक माई जुगत भी आई, तीन चेले प्रवान साजे किन्ने ने, एक संसारी, एक भंडारी, एक लाई भी बाण, पर सारिया नूं साजण वाले तुसीं आप ही हो। इसलिए जगत के माता पिता रूप आप हो।
दयाल दुख दर्द बिगारन,
परमात्मा वाहिगुरु जिहदे ते दयालु हुंदे ने उन्हां दा जन्म मरण दा दुख ਅਤੇ ਜਿਹੜਾ ਅਵਿਦਿਆ ਦਾ ਦਰਦ ਹੈ ਉਹ ਦੂਰ ਕਰ ਦਿੰਦੇ ਹੋ।
ਸੁਭਾਵਾ ਕਿਸ ਹੀ ਨਿਸਕਾਰ,
ਤੁਹਾਨੂੰ ਭਾ ਜਾਵੇ ਉਹਨੂੰ ਸੰਸਾਰ ਸਾਗਰ ਤੋਂ ਤਾਰ ਦਿੰਦੇ ਹੋ।
ਅੰਧ ਦੀਪ ਤੇ ਕੱਦ ਨਹਾਰਾ,
ਜਿਹੜਾ ਅੰਨਾ ਖੂਹ ਹੈ ਇਹ ਸਰੀਰ ਕਹਿ ਲਓ ਜਾਂ ਮਾਇਆ ਦਾ ਕਹਿ ਲਓ, ਇਹ ਸੰਸਾਰ ਰੂਪੀ ਖੂਹ ਦੇ ਵਿੱਚੋਂ ਤੁਸੀਂ ਆਪ ਹੀ ਕੱਢਣ ਵਾਲੇ ਹੋ।
ਨੀਮ ਭਗਤ ਹੋਵਤ ਨਿਸਕਾਰਾ,
ਇਹ ਸਾਨੂੰ ਖੂਹ ਚੋਂ ਨਿਕਲਦਾ ਹੈ ਜਿਹਨੂੰ ਤੁਸੀਂ ਪ੍ਰੇਮਾ ਭਗਤੀ ਬਖਸ਼ ਦਿੰਦੇ ਹੋ, ਤੇ ਉਹਨਾਂ ਦਾ ਹੀ ਇਹ ਸੰਸਾਰ ਨਿਸਪ੍ਰਪੰਚ ਸੰਸਾਰ ਤੋਂ ਤਰਨਾ ਹੁੰਦਾ ਹੈ।
ਆਦ ਰੂਪ ਆਪਣਾ ਕੰਮ ਧਾਰਿਆ,
ਸੰਸਾਰ ਨੂੰ ਛੱਡਦਿਆਂ ਨੂੰ ਦੇਖ ਕੇ ਨਾ ਕਾਲਮਲ ਹੋਈ, ਲੇਵ ਨਹੀਂ ਅਰਦਾਸ ਕਰੇ ਲਿਵ ਲਾਏ। ਫਿਰ ਸੁਣੀ ਕਿੰਨੇ ਸੱਚਾ ਸੁਣਿਆ, ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ, ਇਹ ਧਰਤੀ ਦੀ ਪੁਕਾਰ ਸੁਣੀ ਅਕਾਲ ਪੁਰਖ ਪਰਮਾਤਮਾ ਨੇ, ਤੇ ਫਿਰ ਸਾਧ ਰੂਪ ਆਪਣਾ ਤਨ ਧਾਰਿਆ। ਸੱਤ ਯੁਗ ਸੰਸਾਰ ਦੇ ਵਿੱਚ ਧਰਤੀ ਨੂੰ ਕਿਹਾ ਸੀ ਨਾ ਕਿ ਹੋਰ ਅਵਤਾਰ ਭੇਜ ਦਈਏ, ਇਹਨੇ ਫਿਰ ਇਹ ਬੇਨਤੀ ਕੀਤੀ ਸੀ। ਸੱਤ ਯੁਗ ਮੈਂ ਚਾਰੋਂ ਚਰਨ ਤ੍ਰੇਤੇ ਤੀਨ ਰਹਾਏ, ਦੁਆਪਰ ਮੈਂ ਦੋ ਰਹੇ ਕੱਲ ਇੱਕ ਚਰਨ ਟਿਕਾਏ, ਏਕ ਚਰਨ ਤੇ ਟਿਕਾ ਨਾ ਜਾਈ। ਫਿਰ ਹੋਵੋ ਕੋ ਅਵਲੰਬ ਪਾਈ, ਏਕ ਅੰਕਾਰ ਬਿਨੈ ਸੁਣ ਲੀਜੈ, ਫਿਰ ਹੋਵੋ ਕੋ ਅਵਲੰਬ ਦੀਜੈ। ਫਿਰ ਧਰਤੀ ਦੀ ਪੁਕਾਰ ਸੁਣੀ, ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ। ਸਾਹਿਬ ਫਰਮਾਉਂਦੇ ਹਨ ਸਾਧ ਰੂਪ ਆਪਣਾ ਤਨ ਧਾਰਿਆ, ਅਕਾਲ ਪੁਰਖ ਪਰਮਾਤਮਾ ਨੇ ਗੁਰੂ ਨਾਨਕ ਦੇਵ ਆਪਣਾ ਤਨ ਧਾਰਿਆ ਹੈ, ਸਰਗੁਣ ਸਰੂਪ ਧਾਰਿਆ।
ਮਹਾਗਨ ਤੇ ਆਪ ਉਬਾਰਿਆ,
ਬਾਬਾ ਦੇਖੇ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸ ਆਈ। ਮਹਾ ਅਗਨ ਤੇ ਆਪ ਉਭਾਰਿਆ, ਸੰਸਾਰ ਵੱਡੀ ਅੱਗ ਨਾਲ ਸੜ ਰਿਹਾ ਸੀ। ਬਾਹਰਲੀ ਅੱਗ ਤਾਂ ਪਾਣੀ ਦੇ ਨਾਲ ਆਪਾਂ ਬੁਝਾ ਲੈਂਦੇ ਹਾਂ, ਪਰ ਅੰਦਰ ਦੀ ਜਿਹੜੀ ਤਪਸ਼ ਹੈ, ਅੱਗ ਹੈ, ਉਹ ਨਾਮ ਸਿਮਰਨ ਰੂਪੀ ਜਲ ਤੋਂ ਬਿਨਾਂ ਬੁਝਦੀ ਨਹੀਂ। ਭਾਵੇਂ ਧਰਮ ਅਸਥਾਨਾਂ 'ਚ ਬੈਠੇ ਸਨ, ਪਰ ਅੰਦਰ ਤਾਂ ਈਰਖਾ ਦੀ ਅੱਗ ਨਾਲ ਸੜ ਰਹੇ ਸਨ। ਫਿਰ ਸਾਧ ਰੂਪ ਆਪਣਾ ਤਨ ਧਾਰਿਆ, ਗੁਰੂ ਨਾਨਕ ਦੇਵ ਰੂਪ ਧਾਰਨ ਕਰਕੇ ਮਹਾਗਨ ਤੇ ਆਪ ਉਭਾਰਿਆ। ਜਿਹੜੀ ਵੱਡੀ ਈਰਖਾ ਦੀ, ਤ੍ਰਿਸ਼ਨਾ ਦੀ, ਵਿਕਾਰਾਂ ਦੀ ਵੱਡੀ ਅੱਗ ਸੀ, ਇਸ ਤੋਂ ਫਿਰ ਨਾਮ ਜਲ ਦੇ ਕਰਕੇ ਉਭਾਰਿਆ ਤਾਰਿਆ।
ਜਪ ਤਪ ਸੰਜਮ ਇਸ ਤੇ ਕੁਛ ਨਾਹੀ,
ਕਾਲ ਪੁਰਖ ਪਰਮਾਤਮਾ ਦੀ ਜੇ ਬਖਸ਼ਿਸ਼ ਨਾ ਹੋਵੇ ਤੇ ਜੀ ਵਿਚਾਰਾ ਕਰ ਕੇ ਸਕਦਾ ਹੈ, ਬੜੀਆਂ ਡੀਂਗਾ ਮਾਰਦਾ ਕਿ ਮੈਂ ਆਹ ਕਰ ਲਾਂਗਾ, ਮੈਂ ਉਹ ਕਰ ਲਾਂਗਾ। ਸਾਹਿਬ ਕਹਿੰਦੇ ਨਾ ਇਹ ਤਾਂ ਜਪ ਕਰ ਸਕਦਾ ਆਪਣੇ ਆਪ, ਨਾ ਤਪ ਹੋ ਸਕਦਾ, ਤੇ ਨਾ ਹੀ ਇਹ ਇੰਦਰੀਆਂ ਵਸ ਵਿੱਚ ਆਪਣੇ ਆਪ ਰਹਿ ਸਕਦੀਆਂ। ਇਹ ਅੱਖਾਂ ਜਿਹੜੀਆਂ ਨਹੀਂ ਮੁੜਦੀਆਂ, ਕੰਨ ਨਿੰਦਾ ਸੁਣਨ ਤੋਂ ਬਾਜ ਨਹੀਂ ਆਉਂਦੇ, ਰਸਨਾ ਤੋਂ ਬਾਰ ਬਾਰ ਯਤਨ ਕਰਨ ਦੇ ਬਾਵਜੂਦ ਵੀ ਕਿਸੇ ਨਾ ਕਿਸੇ ਦੀ ਚੁਗਲੀ ਨਿਕਲ ਹੀ ਜਾਂਦੀ, ਪੈਰ ਮਾੜੇ ਪਾਸੇ ਦੌੜ ਪੈਂਦੇ ਨੇ, ਹੱਥ ਮਾੜਾ ਕਰਨ ਤੋਂ ਨਹੀਂ ਰੁਕਦੇ, ਇੰਦਰੀਆਂ ਵੀ ਜਿਹੜੀਆਂ ਵਸ ਵਿੱਚ ਨਹੀਂ ਹੁੰਦੀਆਂ। ਇਸ ਤੇ ਕੁਛ ਨਾ ਹੀ ਇਹ ਜੀਵ ਚਿਰ ਹੈ ਕਿ ਇਹ ਆਪਣੇ ਆਪ ਤੇ ਕੁਝ ਨਹੀਂ ਕਰ ਸਕਦਾ।
ਆਦਿ ਅੰਤ ਪ੍ਰਭ ਅਗਮ ਅਗਾਹੀ,
ਜੋ ਆਦਿ ਅੰਤ, ਜਿਸ ਦਾ ਨਾ ਆਦ ਹੈ ਤੇ ਨਾ ਅੰਤ ਹੈ, ਸਭ ਕਹਿੰਦੇ ਮਨ ਦੀ ਪਹੁੰਚ ਤੋਂ ਪਰੇ ਹੈ ਤੇ ਡੂੰਘੇ ਤੋਂ ਡੂੰਘਾ ਹੈ।
ਨਾਮ ਦੇਹੇ ਮੰਗੈ ਦਾਸ ਤੇਰਾ,
ਪਰਮਾਤਮਾ ਅੱਗੇ ਬੇਨਤੀ ਕਰੀਏ, ਗਲ ਪੱਲਾ ਪਾ ਕੇ ਹੱਥ ਜੋੜ ਕੇ, ਨਾਮ ਦੇਹੇ ਮੰਗੈ ਦਾਸ ਤੇਰਾ, ਵਾਹਿਗੁਰੂ ਮੈਂ ਤੇਰਾ ਦਾਸ ਬਣ ਕੇ ਤੇਰੇ ਤੋਂ ਸਭ ਤੋਂ ਮੁੱਲ ਕੱਜ ਦਾਤ ਮੰਗਣ ਆਇਆ। ਉਹ ਕੀ ਹੈ? ਮੰਗ ਨਾ ਮੰਗਣ ਨਿਕਾਲ, ਹਰ ਜਸ ਗੁਰ ਤੇ ਮੰਗਣ, ਮੇਰੇ ਤੇ ਕਿਰਪਾ ਕਰੋ ਤੇ ਮੈਨੂੰ ਆਪਣਾ ਨਾਮ ਦੇਣਾ ਕਰੋ।
ਹਰ ਜੀਵਨ ਪਾ ਦੇ ਨਾਨਕ ਪ੍ਰਭ ਮੇਰਾ,
ਪ੍ਰਭੂ ਜੀ ਤੁਸੀਂ ਕਿਰਪਾ ਕਰਕੇ ਸਭ ਤੋਂ ਉੱਚੀ ਪਦਵੀ ਜਿਹੜੀ ਹੈ ਨਾ ਉਹ ਕਿਹੜੀ ਹੈ? ਜੀਵਨ ਮੁਕਤ ਪਦਵੀ, ਉਹ ਤੁਹਾਡੇ ਦਰ ਤੋਂ ਹੀ ਪ੍ਰਾਪਤ ਹੁੰਦੀ ਹੈ। ਸਾਹਿਬਜ਼ਾਦਿਆਂ ਨੇ ਜੀਵਨ ਮੁਕਤ ਪਦਵੀ ਪ੍ਰਾਪਤ ਕੀਤੀ, ਜਿਹੜੇ ਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਦੇ ਨੇਤਰਾਂ ਦੇ ਸਾਹਮਣੇ ਸਿੰਘ ਸ਼ਹੀਦ ਹੁੰਦੇ, ਕਿਉਂਕਿ ਅਨੰਦਪੁਰ ਨੂੰ ਘੇਰਾ ਪਾਇਆ ਤੇ 10,000 ਦੇ ਕਰੀਬ ਸਿੰਘ ਸੀ, ਜਦੋਂ ਆਨੰਦਪੁਰ ਸ਼ੇਖ ਦੀ ਰਾਤ ਕਿਲ੍ਹਾ ਛੱਡਿਆ ਤੇ 500 ਦੇ ਕਰੀਬ ਸਿੰਘ ਬਾਹਰ ਜਾਂਦੇ, ਉਹ 9,500 ਸਿੰਘ ਜਿਹੜਾ ਸੀ ਜੰਗ ਵਿੱਚ ਜੂਝਦਿਆਂ ਹੋਇਆ ਤੇ ਕੁਝ ਭੁੱਖ ਦੇ ਦੁੱਖ ਕਾਰਨ ਸਰੀਰ ਛੱਡਣੇ ਪਏ, ਪਰ ਉਹਨਾਂ ਨੂੰ ਸਤਿਗੁਰੂ ਜੀ ਨੇ ਫਿਰ ਸਰਸਾ ਨਦੀ ਦੇ ਕੰਢੇ 200 ਸਿੰਘ ਸ਼ਹੀਦ ਹੋਇਆ ਤੇ ਰੋਪੜ ਦੀ ਜੰਗ ਹੋਈ ਜਿੱਥੇ ਭਾਈ ਬਚਿੱਤਰ ਸਿੰਘ ਜੀ ਦਾ ਸਰੀਰ ਜ਼ਖਮੀ ਹੁੰਦਾ, ਉੱਥੇ ਸਿੰਘ ਸ਼ਹੀਦ ਹੁੰਦੇ ਨੇ। ਚਮਕੌਰ ਦੀ ਗੜੀ ਵਿੱਚ ਜਿਹੜੇ ਸਿੰਘ ਸ਼ਹੀਦ ਹੋਏ, ਇਹ ਸਾਰਿਆਂ ਨੂੰ ਤੁਸੀਂ ਜੀਵਨ ਮੁਕਤ ਪਦਵੀ ਦਿੱਤੀ ਹੈ। ਭਾਈ ਗੁਰਦਾਸ ਜੀ ਦਾ ਬਚਨ ਹੈ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਕੱਲੀਆਂ ਗੱਲਾਂ ਕਰਨ ਦੇ ਨਾਲ ਜੀਵਨ ਮੁਕਤੀ ਪਦਵੀ ਪ੍ਰਾਪਤ ਨਹੀਂ ਹੋ ਜਾਂਦੀ। ਸਾਬਰ ਸਿਦਕ ਸ਼ਹੀਦ ਭਰਮ ਪੌਖ ਹੋਵਣਾ, ਜਿਹਨਾਂ ਦਰ ਗੁਰੂ ਦੀ ਸ਼ਰਨ ਵਿੱਚ ਆ ਕੇ ਕੋਈ ਭਰਮ ਨਹੀਂ ਰਹਿ ਜਾਂਦਾ, ਸਬਰ ਦੀ ਮੂਰਤ ਬਣ ਜਾਂਦੇ ਨੇ ਤੇ ਸਿਦਕ ਕਾਇਮ ਰੱਖਦੇ। ਜਿਸ ਤਰ੍ਹਾਂ ਆਨੰਦਪੁਰ ਦੇ ਕਿਲ੍ਹੇ ਨੂੰ ਘੇਰਾ ਪਿਆ 8 ਮਹੀਨੇ ਤੋਂ ਉੱਪਰ ਸਮਾਂ ਹੋਇਆ, ਪਰ ਉਹ ਸਬਰ ਤੇ ਸਿਦਕ ਵਾਲੇ ਸਨ, ਉਹਨਾਂ ਨੂੰ ਸਿੱਧਾ ਤੇ ਨਮਸਕਾਰ ਹੈ। ਸਾਹਿਬ ਕਹਿੰਦੇ ਜਿਹਦੇ ਉੱਤੇ ਤੁਸੀਂ ਕਿਰਪਾ ਕਰਦੇ ਹੋ ਉਹਨੂੰ ਹੀ ਜੀਵਨ ਮੁਕਤ ਪਦਵੀ ਦੇਣੀ। ਮਹਾਰਾਜ ਤੁਹਾਡੇ ਦਾਸ ਬਣ ਕੇ ਸ਼ਰਨ ਆਏ ਹਾਂ, ਕਿਰਪਾ ਕਰਕੇ ਸਾਡੇ ਤੇ ਰਹਿਮਤ ਕਰੋ ਤੇ ਆਪਣੀ ਨਾਮ ਦੀ ਦਾਤ ਸਾਡੀ ਝੋਲੀ ਪਾਓ, ਜਿਸ ਨਾਮ ਨੂੰ ਜਪ ਕਰਕੇ ਜੀਵਨ ਮੁਕਤੀ ਪਦਵੀ ਪ੍ਰਾਪਤ ਹੋ ਸਕੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲਾਂ ਦੀ ਮੁਆਫੀ ਦੇਣੀ, ਅੱਗੇ ਵਾਸਤੇ ਅਸੀਸ ਦੇਣੀ। ਆਓ ਦੋ ਪੰਕਤੀਆਂ ਸਰਵਣ ਕਰੀਏ, ਫਤਿਹ ਬੁਲਾਈਏ ਜੀ।
ਨਾਮ ਮੰਗੈ ਦਾਸ ਹਰ ਜੀਵਨ ਪਾਵੇ, ਨਾਨਕ ਕਰ ਮੇਰਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।